ਵਾਹਿਗੁਰੂ ਸਾਹਿਬ ਜੀ ਜੈ ਤਸਰੀ। ਮਹਲਾ ਚੌਥਾ। ਆਪੇ ਜੋਗੀ ਜੋਤ ਜੁਗਾ, ਆਪੇ ਨਿਰਭਉ ਤਾੜੀ ਲਾ, ਆਪੇ ਹੀ ਆਪ ਆਪ ਵਰਤੇ, ਆਪੇ ਨਾਮ ਲੋ ਮਾਰਾਮ। ਆਪੇ ਜੋਗੀ ਜੁਗਤ ਜੁਗਾ, ਆਪੇ ਨਿਰਭਉ ਤਾੜੀ ਲਾ, ਆਪੇ ਹੀ ਆਪ ਆਪ ਵਰਤੇ, ਆਪੇ ਨਾਮ ਮਹਾਰਾਮ। ਆਪੇ ਦੀਪ ਲੋ ਦੀਪ, ਆਪੇ ਸਤਿਗੁਰ ਸੰਬੰਧ ਅਮਤ, ਆਪੇ ਮਾਥ ਮਾਥ ਤੱਤ ਕਢਾਏ, ਜਪ ਨਾਮ ਰਤਨ ਉਮਾਰਾਮ। ਸਖੇ ਮਿਲੋ ਮਿਲ ਗੁਣ ਗਾਵਾ, ਗੁਰਮੁਖ ਨਾਮ ਜਪੋ ਹਰ ਲਾ, ਹਰ ਹਰ ਭਗਤ ਗੜੀ ਮਨ ਭਾਈ, ਹਰ ਹਰ ਨਾਮ ਉਮਾਰਾਮ। ਆਪੇ ਵਡਦਾਨਾ ਵਡਸਾ, ਗੁਰਮੁਖ ਪੂੰਜੀ ਨਾਮ ਵਸਾ, ਹਰ ਹਰ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਉਮਾਰਾਮ। ਆਪੇ ਵਡਦਾਨਾ ਵਡਸਾ, ਗੁਰਮੁਖ ਪੂੰਜੀ ਨਾਮ ਵਸਾ, ਹਰ ਹਰ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਉਮਾਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਠ ਬੋਲੜੇ ਸੱਜਣ ਸੁਆਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਜੈਤ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜੋ ਪਾਵਨ ਪਵਿੱਤਰ ਅੱਜ ਬਖਸ਼ਿਸ਼ ਕੀਤੀ ਹੈ, ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪਹਿਲੇ ਸਰੂਪ ਦੇ ਵਿੱਚ ਯੋਗ ਧਰਮ ਦੀਆਂ ਕੁਝ ਗੱਲਾਂ ਸਿੱਖ ਜਗਤ ਤੇ ਸਾਰੇ ਸੰਸਾਰ ਦੇ ਸਾਹਮਣੇ ਲਿਆਂਦੀਆਂ, ਉਹਨਾਂ ਗੱਲਾਂ ਦੇ ਵਿੱਚੋਂ ਸਤਿਗੁਰਾਂ ਨੇ ਇੱਕ ਇਹ ਵੀ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਆਪੇ ਜੋਗੀ ਜੋਗੀ ਆ, ਉਹ ਆਪੇ ਹੀ ਭੋਗ ਭੋਗੀ ਆ, ਅਥਵਾ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜੋਗ ਦਾ ਅਰਥ ਹੁੰਦਾ ਜੁੜਨਾ, ਜੋੜ। ਗੁਰਮੁਖ ਪਿਆਰਿਓ, ਇਹ ਸਾਰਾ ਹੀ ਜੋ ਸੰਸਾਰ ਆ ਇਹ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਆ, ਇੱਕ ਦੂਜੇ ਦੇ ਨਾਲ ਅਟੈਚ ਆ। ਤੇ ਜਿੱਥੋਂ ਇਹ ਸਾਰੇ ਜੋੜ ਸ਼ੁਰੂ ਹੁੰਦੇ ਨੇ ਉਹ ਆ ਪਰਮਾਤਮਾ। ਪਰ ਕੁਝ ਵਧੀਕ ਨਜ਼ਰ ਵਾਲੇ ਹੁੰਦੇ ਨੇ ਤੇ ਕੁਝ ਕਮਜ਼ੋਰ ਨਿਗਾਹ ਵਾਲੇ ਹੁੰਦੇ ਨੇ। ਕਮਜ਼ੋਰ ਨਿਗਾਹ ਵਾਲਿਆਂ ਨੂੰ ਕੁਝ ਘੱਟ ਨਜ਼ਰ ਆਉਂਦਾ ਆ, ਵਧੀਕ ਨਿਗਾਹ ਵਾਲਿਆਂ ਨੂੰ ਕੁਝ ਜ਼ਿਆਦਾ ਨਜ਼ਰ ਆ ਜਾਂਦਾ ਆ। ਇਹਨੂੰ ਇਸ ਤਰ੍ਹਾਂ ਲਵੋ ਕਿ ਪਰਮਾਤਮਾ ਸਾਡੇ ਸਾਰਿਆਂ ਨਾਲ ਇੰਜ ਜੁੜਿਆ ਹੋਇਆ ਆ। ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹੋ ਗੱਲ ਦੱਸੀ ਹੈ ਕਿ ਜਿੱਥੇ ਕਿੱਥੇ ਦੇਖੋ ਪਰਮਾਤਮਾ ਹੀ ਪਰਮਾਤਮਾ ਆ। ਜੇ ਅਸੀਂ ਪਿਛੋਕੜ ਦੇ ਵਿੱਚ ਜਾਈਏ ਤੇ ਪਿੱਛੇ ਜਾਈਏ ਤੇ ਦੋ ਆਦਮੀ ਦਰਿਆ ਦੇ ਕੰਢੇ ਦੇ ਉੱਤੇ ਖਲੋਤੇ ਹੋਏ ਨੇ। ਇੱਕ ਦੇਖ ਰਿਹਾ ਆ ਵੱਖ ਵੱਖ ਲਹਿਰਾਂ ਬਣ ਰਹੀਆਂ ਨੇ, ਮਿਟ ਰਹੀਆਂ ਨੇ, ਪਾਣੀ ਦੇ ਵਿੱਚੋਂ ਬੁਲਬੁਲਾ ਪੈਦਾ ਹੁੰਦਾ ਆ ਫਿਰ ਖਤਮ ਹੋ ਜਾਂਦਾ ਆ। ਉਹਨੂੰ ਲਹਿਰਾਂ ਹੀ ਨਜ਼ਰ ਆਉਂਦੀਆਂ ਨੇ। ਕੁਝ ਵੱਡੀਆਂ ਲਹਿਰਾਂ ਨੇ, ਕੁਝ ਛੋਟੀਆਂ ਲਹਿਰਾਂ ਨੇ, ਕੁਝ ਬੁਲਬੁਲੇ ਛੋਟੇ ਨੇ, ਕੁਝ ਵੱਡੇ ਨੇ। ਉਹਨੂੰ ਲਹਿਰਾਂ ਤੇ ਬੁਲਬੁਲੇ ਨਜ਼ਰ ਆ ਰਹੇ ਨੇ, ਪਰ ਇੱਕ ਕੰਢੇ ਦੇ ਉੱਤੇ ਖਲੋਤਾ ਆ ਉਹਨੂੰ ਸਿਰਫ ਤੇ ਸਿਰਫ ਦਰਿਆ ਹੀ ਨਜ਼ਰ ਆ ਰਿਹਾ ਆ। ਕਿ ਜੇ ਸਾਗਰ ਨਾ ਹੋਵੇ ਤੇ ਲਹਿਰਾਂ ਵੀ ਨਾ ਹੋਣ, ਜੇ ਸਾਗਰ ਨਾ ਹੋਵੇ ਤੇ ਬੁਲਬੁਲਾ ਵੀ ਨਾ ਹੋਵੇ। ਇੱਕ ਨੂੰ ਸਿਰਫ ਲਹਿਰਾਂ ਨਜ਼ਰ ਆ ਰਹੀਆਂ ਨੇ, ਬੁਲਬੁਲੇ ਨਜ਼ਰ ਆ ਰਹੇ ਨੇ। ਇੱਕ ਦੇਖ ਰਿਹਾ ਹੈ ਕਿ ਸਾਰਾ ਕੁਝ ਸਾਗਰ ਦਾ ਕਰਕੇ ਆ। ਜਿਹੜਾ ਜੋਗੀ ਆ ਉਹਨੂੰ ਨਜ਼ਰ ਆ ਰਿਹਾ ਹੈ ਕਿ ਇੱਕ ਪਰਮਾਤਮਾ ਆ ਸਾਗਰ ਦੀ ਨਿਆਈ। ਜਿਹੜਾ ਭੋਗੀ ਆ ਉਹਨੂੰ ਵੱਖ ਵੱਖ ਲਹਿਰਾਂ ਨਜ਼ਰ ਆ ਰਹੀਆਂ ਨੇ ਕਿ ਇਹ ਸਿਰਫ ਲਹਿਰਾਂ ਬਣ ਰਹੀਆਂ ਨੇ ਤੇ ਬੁਲਬੁਲੇ ਬਣ ਰਹੇ ਨੇ ਤੇ ਮਿਟਦੇ ਜਾ ਰਹੇ ਨੇ, ਕਦੀ ਬਣ ਜਾਂਦੇ ਨੇ ਕਦੀ ਮਿਟ ਜਾਂਦੇ ਨੇ। ਇੱਕ ਸੰਸਾਰੀ ਆ ਜਿਹਨੂੰ ਜੀਵ ਜੰਤੂ ਵੱਖ ਵੱਖ ਨਜ਼ਰ ਆ ਰਹੇ ਨੇ ਕਿ ਇਹ ਪੈਦਾ ਹੋ ਰਹੇ ਨੇ, ਇਹ ਲਹਿਰਾਂ ਪੈਦਾ ਹੋ ਰਹੀਆਂ ਨੇ, ਇਹ ਮਿਟ ਰਹੀਆਂ ਨੇ, ਇਹ ਫਿਰ ਪੈਦਾ ਹੋ ਜਾਂਦੀਆਂ ਨੇ, ਫਿਰ ਮਿਟ ਜਾਂਦੀਆਂ ਨੇ, ਇਹ ਜੀਵ ਜੰਤੂ ਫਿਰ ਮਿਟ ਜਾਂਦੇ ਨੇ, ਫਿਰ ਪੈਦਾ ਹੋ ਜਾਂਦੇ ਨੇ। ਇੱਕ ਇੱਥੋਂ ਤੱਕ ਹੀ ਸੀਮਤ ਹੋ ਗਿਆ ਆ ਜਿਹੜਾ ਸੰਸਾਰੀ ਆ। ਇੱਕ ਨਿਰੰਕਾਰੀ ਆ, ਇੱਕ ਜੋਗੀ ਆ ਜਿਹਨੂੰ ਨਜ਼ਰ ਆ ਰਿਹਾ ਆ ਕਿ ਭਾਵੇਂ ਲਹਿਰਾਂ ਮਿਟ ਰਹੀਆਂ ਨੇ, ਭਾਵੇਂ ਜੀਵ ਖਤਮ ਹੋ ਰਹੇ ਨੇ ਤੇ ਭਾਵੇਂ ਜੀਵ ਬਣ ਰਹੇ ਨੇ, ਪਰ ਪਰਮਾਤਮਾ ਨਾ ਮਿਟ ਰਿਹਾ ਆ ਤੇ ਨਾ ਹੀ ਪਰਮਾਤਮਾ ਖਤਮ ਹੋ ਰਿਹਾ ਆ, ਨਾ ਬਣ ਰਿਹਾ ਆ। ਨਾ ਪਰਮਾਤਮਾ ਜੰਮਦਾ ਆ, ਨਾ ਪਰਮਾਤਮਾ ਮਰਦਾ ਆ। ਸਾਗਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਪਰ ਸਾਗਰ ਸਾਗਰ ਹੀ ਆ, ਉਹ ਲਹਿਰਾਂ ਦਾ ਰੂਪ ਨਹੀਂ ਆ। ਪਰਮਾਤਮਾ ਦੇ ਵਿੱਚੋਂ ਜੀਵ ਜੰਤੂ ਪੈਦਾ ਹੁੰਦੇ ਨੇ, ਪਰਮਾਤਮਾ ਜੀਵ ਜੰਤੂ ਨਹੀਂ, ਸਾਰੇ ਪਰਮਾਤਮਾ ਦਾ ਹੀ ਰੂਪ ਨੇ। ਜਦੋਂ ਪਰਮਾਤਮਾ ਇਹਨਾਂ ਦੇ ਵਿੱਚੋਂ ਆਪਣੀ ਸੱਤਿਆ ਖਿੱਚ ਲੈਂਦਾ ਹੈ, ਜਦ ਆਕਰਖ ਕਰ ਤੋ ਕਬਹੋ ਤੁਮ ਮੈਂ ਮਿਲਤ ਦੇ ਧਾਰ ਸਭੋ। ਇੱਕ ਹੋਰ ਦ੍ਰਿਸ਼ਟਾਂਤ ਦੇਖੋ, ਅਸੀਂ ਆਪਣੇ ਘਰਾਂ ਦੇ ਵਿੱਚ ਸੋਨੇ ਦੇ ਵੱਖ ਵੱਖ ਗਹਿਣੇ ਬਣਾਏ ਹੋਏ ਨੇ। ਕੋਈ ਛਾਪ ਆ, ਕੋਈ ਚੈਨੀ ਆ, ਕੋਈ ਵਾਲੀਆਂ ਨੇ, ਕੋਈ ਕੜਾ ਆ। ਇੱਕ ਇਹੋ ਜਿਹੇ ਜੀਵ ਨੇ ਜਿਹਨਾਂ ਨੂੰ ਕੜਾ ਨਜ਼ਰ ਆ ਰਿਹਾ ਆ, ਕਿਸੇ ਨੂੰ ਛਾਪਾਂ ਛੱਲੇ ਨਜ਼ਰ ਆ ਰਹੇ ਨੇ, ਕਿਸੇ ਨੂੰ ਕੋਕਾ ਨਜ਼ਰ ਆ ਰਿਹਾ ਆ, ਵਾਲੀਆਂ ਨਜ਼ਰ ਆ ਰਹੀਆਂ ਨੇ। ਇੱਕ ਇਹ ਆ ਜਿਹੜਾ ਇਹਨੂੰ ਸਾਰੇ ਨੂੰ ਸੋਨਾ ਹੀ ਸਮਝਦਾ, ਜੇ ਸੋਨਾ ਨਾ ਹੁੰਦਾ ਤੇ ਇਹ ਕੁਝ ਵੀ ਨਾ ਹੁੰਦਾ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਬਖਾਣੀ, ਇਹ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਬੋਲਣੇ। ਕਹਿੰਦੇ ਸੋਨਾ ਵੱਖ ਵੱਖ ਭੂਸ਼ਣਾਂ ਦੇ ਵਿੱਚ, ਗਹਿਣਿਆਂ ਦੇ ਵਿੱਚ ਨਜ਼ਰ ਆਉਂਦਾ ਆ, ਪਰ ਜਦੋਂ ਇਹਨਾਂ ਸਾਰਿਆਂ ਨੂੰ, ਗਹਿਣਿਆਂ ਨੂੰ ਇੱਕ ਥੈਲੀ ਦੇ ਵਿੱਚ ਪਾ ਦਿਓ, ਉਹ ਕੀ ਬਣ ਜਾਂਦਾ ਆ? ਸੋਨਾ ਬਣ ਜਾਂਦਾ। ਨਾ ਕੋਈ ਛਾਪ ਰਹਿੰਦੀ ਆ, ਨਾ ਕੋਈ ਛੱਲਾ ਰਹਿੰਦਾ, ਨਾ ਕੋਈ ਕੜਾ ਰਹਿੰਦਾ, ਨਾ ਕੋਈ ਚੈਨੀ ਰਹਿੰਦੀ, ਨਾ ਕੋਈ ਟਿੱਕਾ ਰਹਿੰਦਾ, ਨਾ ਕੋਈ ਚੂੜੀ ਰਹਿੰਦੀ, ਨਾ ਕੋਈ ਵਾਲੀ ਰਹਿੰਦੀ। ਉਦੋਂ ਸਾਰਾ ਹੀ ਸੋਨਾ ਬਣ ਜਾਂਦਾ ਜਦੋਂ ਕੁਠਾਲੀ ਦੇ ਵਿੱਚ ਪਾ ਦਈਏ। ਇੱਕ ਉਹ ਆ ਜਿਹਨੂੰ ਸੋਨਾ ਨਜ਼ਰ ਆ ਰਿਹਾ ਆ, ਤੇ ਇੱਕ ਉਹ ਆ ਜਿਹਨੂੰ ਛਾਪਾਂ ਛੱਲੇ ਨਜ਼ਰ ਆ ਰਹੇ ਨੇ। ਜਿਹੜਾ ਜੋਗੀ ਆ, ਜਿਹੜਾ ਨਿਰੰਕਾਰੀ ਆ, ਜਿਹੜਾ ਸੰਤ ਆ, ਉਹਨੂੰ ਪਰਮਾਤਮਾ ਨਜ਼ਰ ਆ ਰਿਹਾ ਆ, ਤੇ ਜਿਹੜਾ ਸੰਸਾਰੀ ਆ, ਜਿਹੜਾ ਭੋਗੀ ਆ, ਉਹਨੂੰ ਵੱਖ ਵੱਖ ਛਾਪਾਂ ਛੱਲੇ ਟੂਮਾਂ ਨਜ਼ਰ ਆ ਰਹੀਆਂ ਨੇ। ਚਲੋ ਇਸ ਤਰ੍ਹਾਂ ਦੇਖੋ, ਆਪਾਂ ਜਿਸ ਹਾਲ ਦੇ ਵਿੱਚ ਬੈਠੇ ਹੋਏ ਆ, ਕੁਝ ਐਸੇ ਨੇ ਜਿਹਨਾਂ ਨੂੰ ਇਹ ਮੰਜੀ ਹਾਲ ਬੜਾ ਸੋਹਣਾ ਲੱਗਦਾ ਆ, ਸਰਾਵਾਂ ਸੋਹਣੀਆਂ ਲੱਗਦੀਆਂ ਨੇ, ਘਰ ਮਹਿਲ ਮਾੜੀਆਂ ਚੰਗੀਆਂ ਨਜ਼ਰ ਲੱਗਦੀਆਂ ਨੇ, ਆਉਂਦੀਆਂ ਵੱਖ ਵੱਖ ਨਜ਼ਰ ਨੇ। ਕੋਈ ਦੀਵਾਨ ਹਾਲ ਆ, ਕੋਈ ਸਰਾਂ ਆ, ਕੋਈ ਕੋਠੀ ਆ, ਕੋਈ ਕਮਰਾ ਆ, ਕੋਈ ਦੁਕਾਨ ਆ, ਕੋਈ ਮਕਾਨ ਆ, ਉਹਨੂੰ ਵੱਖਰੇ ਵੱਖਰੇ ਨਜ਼ਰ ਆ ਰਹੇ ਨੇ, ਪਰ ਇੱਕ ਆ ਉਹਨੂੰ ਦਿਸ ਰਿਹਾ ਆ ਕਿ ਸਾਰੀ ਮਿੱਟੀ ਆ ਪਰ ਸ਼ਿੰਗਾਰੀ ਹੋਈ ਆ। ਇਹਨੂੰ ਸ਼ਿੰਗਾਰ ਕੇ ਦੀਵਾਨ ਹਾਲ ਬਣਾਤਾ ਆ ਮਿੱਟੀ ਤੋਂ, ਇਹਨੂੰ ਸ਼ਿੰਗਾਰ ਕੇ ਸਰਾਮ ਬਣਾ ਦਿੱਤੀ ਆ, ਇਹਨੂੰ ਸ਼ਿੰਗਾਰ ਕੇ ਮਕਾਨ ਬਣਾਤਾ ਆ, ਤੇ ਇਹ ਸ਼ਿੰਗਾਰਿਆ ਹੋਇਆ ਨਹੀਂ ਆ, ਖੋਲਾ ਆ ਜਿਹਦੇ ਉੱਤੇ ਕੁਝ ਘੱਟ ਖਰਚਾ ਆਇਆ ਆ, ਪਰ ਹੈ ਸਾਰੀ ਮਿੱਟੀ। ਇੱਕ ਨੂੰ ਮਿੱਟੀ ਨਜ਼ਰ ਆ ਰਹੀ ਹੈ, ਇੱਕ ਨੂੰ ਵੱਖ ਵੱਖ ਨਜ਼ਰ ਆ ਰਿਹਾ ਹੈ। ਸਤਿਗੁਰੂ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿਹੜਾ ਜੋਗੀ ਆ ਉਹਨੂੰ ਸਾਰੇ ਇੱਕ ਨਜ਼ਰ ਆਉਂਦੇ ਨੇ, ਉਹਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਇੱਕ ਸੱਤਿਆ ਨਜ਼ਰ ਆਉਂਦੀ ਹੈ। ਅਸਲੀ ਜੋਗੀ ਦੇ ਸੰਬੰਧ ਦੇ ਵਿੱਚ ਇੱਕ ਹੋਰ ਵੀ ਦ੍ਰਿਸ਼ਟਾਂਤ ਮੇਰੇ ਸਤਿਗੁਰਾਂ ਨੇ ਦਿੱਤਾ ਆ, ਕਹਿੰਦੇ ਏਕੇ ਸੂਤ ਪਰੋਏ ਮਣੀਏ ਗਾਂਠੀ ਭਿੰਨ 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 ਤਣੀਏ। ਆਪਾਂ ਸਾਰੇ ਵਿਹਨੇ ਮਾਲਾ ਗਾਨੀ, ਇੱਕ ਐਸਾ ਜੀਵ ਉਹਨੂੰ ਵੱਖਰੇ ਵੱਖਰੇ ਮਣਕੇ ਨਜ਼ਰ ਆਉਂਦੇ ਨੇ, 108 ਨੇ, 25 ਨੇ, 28 ਨੇ, 27 ਨੇ, 30 ਨੇ, 68 ਨੇ। ਇੱਕ ਇਹ ਆ ਜਿਹਨੂੰ ਉਹਨਾਂ ਸਾਰਿਆਂ ਦੇ ਵਿੱਚ ਇੱਕ ਸੱਤਿਆ ਨਜ਼ਰ ਆ ਰਹੀ ਆ, ਧਾਗਾ, ਵੀ ਜੇ ਧਾਗਾ ਨਾ ਹੁੰਦਾ ਤੇ ਇਕੱਠੇ ਨਾ ਹੁੰਦੇ, ਧਾਗੇ ਨਾ ਕਰਕੇ ਇਕੱਠੇ। ਜਿਹੜਾ ਜੋਗੀ ਆ, ਜਿਹੜਾ ਸੰਤ ਆ, ਜਿਹੜਾ ਨਿਰੰਕਾਰੀ ਆ, ਉਹਨੂੰ ਨਜ਼ਰ ਆ ਰਿਹਾ ਕਿ ਸੱਤਿਆ ਇੱਕ ਆ, ਧਾਗਾ ਸਾਰਿਆਂ ਦੇ ਵਿੱਚ ਹੈ। ਜਿਹੜਾ ਸੰਸਾਰੀ ਆ, ਜਿਹੜਾ ਭੋਗੀ ਆ, ਉਹਨੂੰ ਵੱਖਰੇ ਵੱਖਰੇ ਮਣਕੇ ਨਜ਼ਰ ਆ ਰਹੇ ਨੇ। ਫਿਰਤੀ ਮਾਲਾ ਬਹੁ ਵਿਧ ਪਾਏ, ਖਿੱਚਿਆ ਸੂਤ ਤਾਂ ਆਈ ਥਾਏ। ਮਾਲਾ ਫਿਰ ਰਹੀ ਹੈ, ਮਣਕੇ ਫਿਰ ਰਹੇ ਨੇ, ਆਪਾਂ ਸਾਰੇ ਮਣਕਿਆਂ ਦਾ ਰੂਪ ਵੱਖਰੇ ਵੱਖਰੇ, ਕੋਈ ਮੋਟਾ, ਕੋਈ ਛੋਟਾ, ਕੋਈ ਉੱਚਾ, ਕੋਈ ਨੀਵਾਂ, ਪਰ ਸਾਰਿਆਂ ਦੇ ਵਿੱਚ ਸੱਤਿਆ ਜਿਹੜੀ ਉਹ ਧਾਗਾ ਜਿਹੜਾ ਉਹ ਪਰਮਾਤਮਾ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਜੋਗੀ ਦੀ ਗੱਲ ਕੀਤੀ ਹੈ ਕਿ ਪਰਮਾਤਮਾ ਜੋਗੀ ਆ, ਸਾਰਿਆਂ ਦੇ ਨਾਲ ਜੁੜਿਆ ਹੋਇਆ ਆ, ਪੰਜਾਂ ਤੱਤਾਂ ਕਰਕੇ ਜੁੜਿਆ ਹੋਇਆ ਆ, ਬਚਣਾ ਕਰਕੇ, ਗਿਆਨ ਕਰਕੇ ਜੁੜਿਆ ਹੋਇਆ ਆ, ਪਰ ਹੈ ਸਾਰੀ ਸੱਤਿਆ ਉਸੇ ਦੀ। ਪਰ ਇੱਕ ਐਸਾ ਆ ਜਿਹਨੂੰ ਵੱਖ ਵੱਖ ਨਜ਼ਰ ਆ ਰਹੇ ਨੇ, ਜਿਹਨੂੰ ਸ਼ੂਦਰ ਨਜ਼ਰ ਆਉਂਦਾ ਆ, ਜਿਹਨੂੰ ਨੀਚ ਨਜ਼ਰ ਆਉਂਦਾ, ਜਿਹਨੂੰ ਚੰਡਾਲ ਨਜ਼ਰ ਆਉਂਦਾ ਆ, ਜਿਹਨੂੰ ਪਸ਼ੂ ਨਜ਼ਰ ਆਉਂਦਾ ਆ, ਜਿਹਨੂੰ ਨੀਵਾਂ ਨਜ਼ਰ ਆਉਂਦਾ, ਇੱਕ ਐਸਾ ਆ। ਸਤਿਗੁਰਾਂ ਨੇ ਸਾਨੂੰ ਸਮਝਾਇਆ ਸੂਹੀ ਰਾਗ ਦੇ ਵਿੱਚ ਬੜਾ ਪਿਆਰਾ ਉਪਦੇਸ਼ ਮੇਰੇ ਸਤਿਗੁਰਾਂ ਦਾ। ਉਹ ਕਹਿੰਦਾ ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਕਦੀ ਕੋਈ ਜੋਗੀ ਨਹੀਂ ਬਣਦਾ। ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਏ ਸੋਈ। ਜਿਹੜਾ ਇੱਕ ਨਜ਼ਰ ਵੇਖਦਾ ਨਾ, ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਰਮਿਆ ਹੋਇਆ ਜਿਹਨੂੰ ਨਜ਼ਰ ਆਉਂਦਾ, ਅਸਲ ਦੇ ਵਿੱਚ ਜੋਗੀ ਉਹ ਆ। ਬਾਹਰੀ ਲੱਛਣਾਂ ਕਰਕੇ ਕੋਈ ਜੋਗੀ ਨਹੀਂ ਬਣ ਸਕਦਾ, ਤੇ ਬਾਹਰ ਦੇ ਚਿਹਨਾਂ ਦੇ ਨਾਲ ਕੋਈ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦਾ। ਉਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ, ਕਹਿੰਦੇ ਜੋਗ ਨਾ ਖਿੰਥਾ, ਜੋਗ ਨਾ ਡੰਡਾ ਹੈ, ਜੋਗ ਨਾ ਭਸਮ ਚੜ੍ਹਾਈਏ, ਜੋਗ ਨਾ ਸਿੰਘੀ ਮੂੰਹ ਮੰਦਾਈਏ, ਜੋਗ ਨਾ ਸਿੰਘੀ ਵਾਹੀਏ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਸਿੰਘੀ ਵਾਹੀਏ, ਜੋਗ ਨਾ ਤਾੜੀ ਲਾਈਏ, ਜੋਗ ਨਾ ਦੇਸ਼ ਦਸੰਤਰ ਭਵਿਆ, ਜੋਗ ਨਾ ਤੀਰਥ ਨਾਈਏ। ਸਰਬ ਜੀ ਜੇ ਆਪਾਂ ਗੁਰਮੁਖ ਪਿਆਰਿਓ ਇਸ ਸ਼ਬਦ ਦੇ ਨਾਲ ਅਜੇ ਤੱਕ ਸਾਂਝ ਨਹੀਂ ਪਾ ਸਕੇ, ਤੇ ਆਪਾਂ ਸਾਰਾ ਸਿੱਖ ਜਗਤ ਜਪਜੀ ਸਾਹਿਬ ਦੀ ਬਾਣੀ ਤਾਂ ਜ਼ਰੂਰ ਪੜ੍ਹਦੇ ਹਾਂ। ਕੋਈ ਵਿਰਲਾ ਵਾਂਝਾ ਹੀ ਹੋਏਗਾ ਜਿਹਨੇ ਅੱਜ ਤੱਕ ਜਪਜੀ ਸਾਹਿਬ ਦੀ ਬਾਣੀ ਨਾ ਪੜ੍ਹੀ ਹੋਏਗੀ, ਹੋਏਗਾ ਸਿੱਖ ਤੇ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹੀ ਹੋਏਗੀ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਚਾਰ ਪੌੜੀਆਂ ਜਿਹੜੀਆਂ ਸੀ ਜੋਗੀ ਦੇ ਸੰਬੰਧ ਦੇ ਵਿੱਚ ਉਚਾਰਨ ਕੀਤੀਆਂ ਕਿ ਅਸਲੀ ਜੋਗੀ ਹੈ ਕੌਣ ਆ ਤੇ ਜੋਗੀ ਤੂੰ ਬਣੇਗਾ ਕਿਵੇਂ। ਸਾਰੇ ਕਹਿੰਦੇ ਮੁੰਦਾ ਸੰਤੋਖ, ਸੰਤੋਖ ਦੀਆਂ ਵਾਲੀਆਂ ਜੋਗੀ ਕੰਨਾਂ ਦੇ ਵਿੱਚ ਪਾਲਾ, ਸਰਮ ਪਤ ਝੋਲੀ, ਮਿਹਨਤ ਜਿਹੜੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਆ, ਜਿਹੜੀ ਪਤ ਆਬਰੂ ਆ ਸਾਡੀ, ਇਖਲਾਕ ਉੱਚਾ ਰੱਖਣਾ, ਇਹਨੂੰ ਝੋਲੀ ਬਣਾ ਲਾ। ਜਿਹੜੀ ਜੋਗੀ ਝੋਲੀ ਬਣਾਉਂਦੇ ਨੇ, ਧਿਆਨ ਕੀ ਕਰੇ ਬਭੂਤ, ਪਰਮਾਤਮਾ ਦੇ ਨਾਲ ਸੁਰਤੀ ਜੋੜ, ਇਹ ਆਪਣੇ ਪਿੰਡੇ ਤੇ ਵਿਭੂਤੀ ਮਲਨੀ ਕਰ ਸੁਆਹ ਮਾਲਾ। ਜੋਗੀ ਕੀ ਕਰਦਾ ਸੀ, ਕੰਨਾਂ ਦੇ ਵਿੱਚ ਮੁੰਦਰਾਂ ਪਾ ਲੈਣੀਆਂ, ਹੱਥ ਦੇ ਵਿੱਚ ਡੰਡਾ ਫੜ ਲੈਣਾ, ਰਗੜ ਕੇ ਸਿਰ ਮੁਣਾ ਲੈਣਾ, ਤੇ ਇੱਕ ਗੁਰਮੁਖ ਪਿਆਰੇ ਉਹਨੇ ਆਪਣੇ ਕੋਲ ਇੱਕ ਸਿੰਗੀ ਇੱਕ ਵਾਜਾ ਰੱਖਿਆ ਹੁੰਦਾ ਸੀ ਤੂਤੀ, ਤੇ ਭਸਮ ਜਿਹੜੀ ਸੀ ਉਹਨੇ ਪਿੰਡੇ ਤੇ ਮਲਿਆ ਕਰਨੀ, ਇੱਕ ਉਹਦੇ ਕੋਲ ਝੋਲੀ ਹੁੰਦਾ ਸੀ, ਇੱਕ ਉਹਦੇ ਕੋਲ ਖੱਪਰ ਹੁੰਦਾ ਸੀ ਹੱਥ ਦੇ ਵਿੱਚ ਮੰਗਣ ਵਾਸਤੇ। ਸਰਗੁਣਾ ਨੇ ਆਖਿਆ ਮਿਹਨਤ ਨੂੰ ਖੱਪਰ ਬਣਾ, ਮਿਹਨਤ ਨੂੰ ਝੋਲੀ ਬਣਾ, ਤੇ ਸਵਾ ਜਿਹੜੀ ਉਹ ਪਰਮਾਤਮਾ ਦਾ ਸਿਮਰਨ ਕਰਨ ਵਾਲੀ ਜਿਹੜੀ ਪਿੰਡੇ ਤੇ ਮਣ। ਯੋਗ ਨਾ ਮੁੰਦੀ ਮੂੰਡ ਮੰਡਾਏ ਹੈ, ਆ ਸਿਰ ਦੇ ਵਾਲ ਮਨਾ ਲੈਣ ਦੇ ਨਾਲ ਤੂੰ ਯੋਗੀ ਨਹੀਂ ਬਣ ਜਾਏਗਾ, ਇਹਦੇ ਨਾਲ ਪਰਮਾਤਮਾ ਦਾ ਕੋਈ ਸੰਬੰਧ ਨਹੀਂ ਹੈ। ਯੋਗ ਨਾ ਸਿੰਗੀ ਵਾਈਏ, ਆ ਵਾਜਾ ਵਜਾਈ ਜਾਣ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਜੁੜ ਜਾਏਗਾ, ਪਰਮਾਤਮਾ ਬਣ ਜਾਏਗਾ। ਮੇਰਾ ਸਤਿਗੁਰਾਂ ਨੇ ਕਿਹਾ ਯੋਗੀ ਗੱਲੀ ਯੋਗ ਨਾ, ਗੱਲਾਂ ਦੇ ਨਾਲ ਕਦੀ ਕੋਈ ਯੋਗੀ ਨਹੀਂ ਬਣ ਜਾਂਦਾ, ਇਹ ਦ੍ਰਿਸ਼ਟ ਕਰ ਸਮਸਰ ਜਾਣੇ। ਤੂੰ ਤੇ ਗ੍ਰਿਸ਼ਤੀਆਂ ਨੂੰ ਬੜਾ ਮਾੜਾ ਕਹਿੰਦਾ ਆ, ਤੂੰ ਕਹਿੰਦਾ ਔਰਤ ਜਿਹੜੀ ਆ ਨਰਕਾਂ ਦੀ ਪੌੜੀ ਆ। ਯੋਗੀ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਇਹ ਜਿਹੜੇ ਅਤੀਤ ਬਣੇ ਫਿਰਦੇ ਸਨ, ਸੰਨਿਆਸੀ ਬਣੇ ਫਿਰਦੇ ਸਨ, ਮਲਾਰ ਰਾਗ ਦੇ ਵਿੱਚ ਬੜਾ ਪਿਆਰਾ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਆ, ਸਮਝਾਇਆ ਇਹਨਾਂ ਯੋਗੀਆਂ ਨੂੰ ਵੀ। ਕਹਿੰਦਾ ਗ੍ਰਿਸ਼ਤੀਆਂ ਨੂੰ ਤੂੰ ਕਹਿੰਦਾ ਇਹ ਨਰਕਾਂ ਨੂੰ ਜਾਣਗੇ, ਇਹ ਔਰਤ ਜਿਹੜੀ ਆ ਨਰਕਾਂ ਦੀ ਪੌੜੀ ਆ। ਸਾਰੇ ਕਹਿੰਦੇ ਦੇਂਦੇ ਨਰਕ ਲੈਂਦੇ ਸਵਰਗ, ਤੇਰੇ ਖਾਣ ਦਾ ਕੀ ਜ਼ਰੀਆ, ਖਾਂਦਾ ਕੀ ਆ? ਮੰਗ ਮੰਗ ਤੋਂ ਇਹਨਾਂ ਗ੍ਰਸਤੀਆਂ ਕੋ ਖਾਣਾ ਆ, ਇਹ ਗ੍ਰਸਤੀ ਨਾਲੇ ਹੱਡ ਭੰਨਵੀਂ ਮਿਹਨਤ ਕਰਦੇ ਨੇ, ਨਾਲੇ ਆਪਣੇ ਪਰਿਵਾਰ ਨੂੰ ਪਾਲਦੇ, ਨਾਲੇ ਤੇਰੀ ਵੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ, ਤੂੰ ਵੀ ਇਹਨਾਂ ਕੋ ਮੰਗ ਮੰਗ ਖਾ ਰਿਹਾ ਆ, ਇਹ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਤੇ ਜਾਣ ਨਰਕਾਂ ਨੂੰ, ਤੇ ਤੂੰ ਲੈਂਦੇ ਸਵਰਗ, ਤੂੰ ਵਿਹਲੜ ਖਾਣ ਵਾਲਾ ਸਵਰਗਾਂ ਨੂੰ ਜਾਵੇਂ। ਦੇਖੋ ਇਹੋ ਧਿੰਗਾਣਾ, ਇਹ ਤੇ ਕੋਈ ਗੱਲ ਇਹਨਾਂ ਨਾਲ ਨਾ ਹੋਈ, ਇਨਸਾਫ਼ ਤੇ ਨਾ ਹੋਇਆ ਕੋਈ। ਸਤਿਗੁਰਾਂ ਨੇ ਸਿੱਖਿਆ ਦਿੱਤੀ ਇਹਨੂੰ, ਦੇਂਦੇ ਨਰਕ ਲੈਂਦੇ ਸਵਰਗ, ਦੇਖੋ ਇਹੋ ਧਿੰਗਾਣਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਖਿਆ ਘਰ ਬਾਰ ਛੱਡ ਕੇ ਜੰਗਲਾਂ 'ਚ ਚਲੇ ਗਿਆ ਆ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਆਲੇਪਾ, ਤੋ ਹੀ ਸੰਘ ਸਮਾ ਸਮਾਈ। ਤੂੰ ਸਮਝ ਆਇਆ ਪਰਮਾਤਮਾ ਜੰਗਲਾਂ ਦੇ ਵਿੱਚ ਰਹਿੰਦਾ, ਤੂੰ ਗ੍ਰਸਤ ਧਰਮ ਨੂੰ ਛੱਡ ਕੇ, ਸੰਸਾਰ ਨੂੰ ਛੱਡ ਕੇ ਆਪਣੀ ਵੱਲੋਂ ਨਿਰੰਕਾਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਆ, ਪਰ ਤੇਰੇ ਅੰਦਰਲੇ ਸੰਸਕਾਰ ਜਿਹੜੇ ਬਣੇ ਹੋਏ ਨੇ ਉਹ ਤੈਨੂੰ ਇਸ ਪਾਸੇ ਲੱਗਣ ਨਹੀਂ ਉਹ ਦੇਣਗੇ। ਪੰਡਿਤ ਗੁਲਾਬ ਸਿੰਘ ਜੀ ਹੋਣਾ ਨੇ ਚੰਦਰ ਪ੍ਰਮੋਦ ਨਾਟਕ ਲਿਖਿਆ ਤੇ ਉਹਦੇ ਵਿੱਚ ਇੱਕ ਜ਼ਿਕਰ ਕੀਤਾ ਆ ਮੋਹ ਤੇ ਵਿਵੇਕ ਦੇ ਜੰਗ ਦਾ। ਕਹਿੰਦੇ ਮੋਹ ਤੇ ਵਿਵੇਕ ਦੀ ਇੱਕ ਦਿਨ ਲੜਾਈ ਹੋਈ। ਵਿਵੇਕ ਹੁੰਦਾ ਗਿਆਨ, ਤੇ ਗਿਆਨ ਦੇ ਨਾਲ ਲੋਕੀ ਮੋਹ ਨੂੰ ਪਛਾੜੀ ਜਾ ਰਹੇ ਨੇ, ਹਾਰਦਾ ਨਜ਼ਰ, ਜਦੋਂ ਹਾਰ ਨਜ਼ਰ ਆਉਣੀ ਸ਼ੁਰੂ ਹੋ ਗਈ ਵਿਵੇਕ ਮੋਹ ਨੂੰ, ਉਹਨੇ ਆਪਣੇ ਜਰਨੈਲ ਜਿਹੜੇ ਸਨ ਸਾਰੇ ਸੱਦੇ, ਅਹੰਕਾਰ ਸੱਦਿਆ, ਕਾਮ ਨੂੰ ਸੱਦਿਆ, ਕ੍ਰੋਧ ਨੂੰ ਸੱਦਿਆ, ਉਹ ਕਹਿਣ ਲੱਗਾ ਲੋਭ ਨੂੰ ਸੱਦਿਆ। ਉਹਨੇ ਮੀਟਿੰਗ ਕੀਤੀ ਵੀ ਆਪਣੀ ਹਾਰ ਜਿਹੜੀ ਆ ਉਹ ਨਿਸ਼ਚਿਤ ਆ, ਦੇਖੋ ਦੂਰ ਦ੍ਰਿਸ਼ਟੀ, ਵਿਵੇਕ ਦੇ ਜਿੰਨੇ ਜਰਨੈਲ ਨੇ ਜਿੱਤਦੇ ਆ ਰਹੇ ਨੇ, ਗਿਆਨ ਉਹਦੇ ਕੋਲ ਆ, ਆਪਾਂ ਪਛੜ ਗਏ ਆ, ਕੀ ਕਰੀਏ? ਕਹਿੰਦੇ ਕਾਮ ਕਹਿਣ ਲੱਗਾ ਘਬਰਾਉਂਦੇ ਕਿਹੜੀ ਗੱਲੋਂ ਜੇ, ਤੁਸੀਂ ਕੀ ਸਮਝਦੇ ਜੇ ਵਿਵੇਕ ਦਾ ਕਰਕੇ ਜੰਗਲਾਂ 'ਚ ਚਲੇ ਗਏ ਨੇ ਤੇ ਜੰਗਲਾਂ 'ਚ ਜਾਣ ਕਰਕੇ ਮਹਾਂਪੁਰਖ ਬਣ ਜਾਣਗੇ? ਕਹਿੰਦੇ ਘਬਰਾਓ ਨਾ, ਕਾਮ ਆਉਂਦਾ ਆ। ਕਹਿੰਦਾ ਇਹਨਾਂ ਦੇ ਜਿਹੜੇ ਪਿਛਲੇ ਜਨਮਾਂ ਦੇ ਸੰਸਕਾਰ ਬਣੇ ਹੋਏ ਨੇ ਨਾ, ਉਹ ਇਹਨਾਂ ਦੇ ਅੰਦਰ ਹੀ ਨੇ, ਆਪਾਂ ਉਹ ਹੀ ਇਹਨਾਂ ਨੂੰ ਦਿਖਾ ਦੇਣੇ ਨੇ। ਉਹ ਜਦੋਂ ਇਹਨਾਂ ਨੂੰ ਰੂਪ ਅਸੀਂ ਦਿਖਾ ਦਿੱਤਾ ਤੇ ਇਹਨਾਂ ਦੇ ਅੰਦਰਲੇ ਸੰਸਕਾਰ ਉਗੜ ਆਉਣੇ ਨੇ, ਤੇ ਫਿਰ ਉਤਰਾਂ ਦੇ ਉਤਰਾਂ ਹੀ। ਕਹਿੰਦੇ ਵਿਵੇਕ ਕਹਿੰਦਾ ਮੋਹ ਕਹਿੰਦਾ ਮੈਨੂੰ ਸਮਝ ਨਹੀਂ ਆਈ ਤੇਰੀ ਗੱਲ ਦੀ, ਕਾਮ ਨੂੰ ਕਹਿੰਦਾ। ਇੱਕ ਉਦਾਹਰਣ ਦਿਆ, ਕਹਿੰਦੇ ਮਛੰਦਰ ਨਾਥ ਜਿਹੜਾ ਜੋਗੀ ਸੀ ਉਹ ਰਹਿੰਦਾ ਜੰਗਲਾਂ ਦੇ ਵਿੱਚ ਸੀ, ਉਹਦੇ ਵੱਲ ਦੇਖ ਕੇ ਸ਼ਾਇਦ ਮੋਹ ਨੂੰ ਇਹ ਗੱਲ ਆ ਗਈ ਕਿ ਹੋ ਸਕਦਾ ਮੇਰੀ ਹਾਰ ਹੋ ਜਾਵੇ, ਤੇ ਲੋਕ ਜੰਗਲਾਂ 'ਚ ਆ ਗਏ ਨੇ ਤੇ ਗ੍ਰਸਤ ਧਰਮ ਨੂੰ ਛੱਡ ਆਏ ਨੇ, ਤੇ ਕਾਮ ਨੇ ਉਹਨੂੰ ਉਸਕਾਇਆ, ਉਹਦੇ ਅੰਦਰ ਕਾਮ ਦੇ ਸੰਸਕਾਰ ਸਨ, ਤੇ ਬਜ਼ੁਰਗ ਅਵਸਥਾ ਦੇ ਵਿੱਚ ਸ਼੍ਰੀ ਲੰਕਾ 'ਤੇ ਜਾ ਕੇ ਉਹਨੇ ਵਿਆਹ ਕਰਵਾ ਲਿਆ, ਬੱਚੇ ਪੈਦਾ ਕਰ ਲਏ। ਕਾਮ ਕਹਿੰਦਾ ਘਬਰਾਓ ਨਾ, ਕ੍ਰੋਧ ਕਹਿੰਦਾ ਘਬਰਾਓ ਨਾ, ਇਹਨਾਂ ਦੇ ਸੰਸਕਾਰ ਜਿਹੜੇ ਅੰਦਰ ਬਣੇ ਹੋਏ ਨੇ, ਇਹਨਾਂ ਨੇ ਅੰਦਰੋਂ ਤੇ ਸੰਸਕਾਰ ਦੂਰ ਨਹੀਂ ਕੀਤੇ ਤੇ ਜੰਗਲਾਂ ਨੂੰ ਦੌੜੇ ਜਾ ਰਹੇ ਨੇ, ਇਹ ਭੁੱਲੇ ਹੋਏ ਨੇ। ਕਬੀਰ ਸਾਹਿਬ ਨੇ ਸਾਨੂੰ ਸਮਝਾਇਆ, ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਅਜੋ ਬੇਕਾਰ ਨਾ ਛੋਟੇ ਪਾਪੀ ਮਨ ਮੰਦਾ, ਜੋਗੀ ਬਣ ਗਿਆ ਆ, ਘਰ ਬਾਹਰ ਤੇ ਆ ਗਿਆ ਆ। ਕਹਿੰਦਾ ਮੂਲੀਆਂ ਗਾਜਰਾਂ ਖਾ ਕੇ ਗੁਜ਼ਾਰਾ ਕਰ ਲਾਂਗਾ, ਅੰਦਰ ਜਿਹੜੇ ਸੰਸਕਾਰ ਬਣੇ ਹੋਏ ਨੇ ਉਹ ਵਿਕਾਰ ਜਿਹੜੇ ਅੰਦਰ ਬੈਠੇ ਹੋਏ ਨੇ ਉਹਨਾਂ ਦੇ ਉੱਤੇ ਤੇ ਪਾਣੀ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਦੇ ਬੁਝੇ ਹੀ ਨਹੀਂ ਆ, ਉਹਦੇ ਮਿਟੇ ਹੀ ਨਹੀਂ ਆ। ਅਜੋ ਬੇਕਾਰ ਨਾ ਛੋਟੀ ਪਾਪੀ ਮਨ ਮੰਦਾ ਉਹ ਪਾਪੀ ਮਨ ਤੇਰੇ ਨਾਲ ਹੀ ਲੈ ਆਇਆ ਦੇਸ਼ ਛੋੜ ਪਰਦੇਸੀ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਘਰ ਛੱਡਿਆ ਆ ਬਾਹਰ ਜੰਗਲਾਂ ਚ ਚਲੇ ਗਿਆ ਆ ਉਹ ਜਿਹੜੇ ਅੰਦਰ ਦੇ ਸੰਸਕਾਰ ਬਣੇ ਹੋਏ ਨੇ ਉਹਦੇ ਘਰ ਬੈਠਿਆਂ ਵੀ ਧੁੱਪ ਸਕਦੇ ਸਨ ਸਤਿਗੁਰੂ ਜੀ ਕਹਿਣ ਲੱਗੇ ਯੋਗ ਨਾ ਦੇਸ਼ ਦਸੰਤਰ ਭਵੇ ਦੇਸਾਂ ਦਸਾਂਤਰਾਂ ਦਾ ਰਟਨ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਕਦੀ ਨਾ ਜੁੜ ਜਾਏਗਾ ਕਦੀ ਨਹੀਂ ਜੁੜ ਸਕੇਗਾ ਯੋਗ ਨਾ ਤੀਰਥ ਨਹਾਈਏ ਤੂੰ ਠਾ ਠਾ ਤੀਰਥਾਂ ਦਾ ਇਸ਼ਨਾਨ ਕਰਦਾ ਫਿਰਦਾ ਆ ਮੇਰੇ ਪਿੰਡੇ ਦੇ ਇਸ਼ਨਾਨ ਦੇ ਨਾਲ ਪਰਮਾਤਮਾ ਦੇ ਨਾਲ ਨਾ ਜੁੜ ਜਾਏਗਾ ਕਬੀਰ ਸਾਹਿਬ ਕਹਿੰਦੇ ਜੇ ਪਿੰਡੇ ਦੇ ਇਸ਼ਨਾਨ ਦੇ ਨਾਲ ਜੁੜ ਜਾਏਗਾ ਤੇ ਡੱਡੂ ਤੇ ਰਹਿੰਦਾ ਪਾਣੀ ਦੇ ਵਿੱਚ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਡ ਕਨਾਵੇ ਤੇ ਜਿਹੜੇ ਇਸ ਦਲੀਲ ਦੇ ਨਾਲ ਸਹਿਮਤ ਨਹੀਂ ਹੁੰਦੇ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਕੀ ਲੋੜ ਆ ਭਰਾਓ ਤੁਹਾਨੂੰ ਸਮਝਾਉਣ ਦੀ ਜੈਸੇ ਮੇਂਢਕ ਤੈਸੇ ਹੋਏ ਨਾਲ ਉਹ ਡੱਡੂ ਹੀ ਆ ਜੇ ਵਿਚਾਰ ਨੂੰ ਨਹੀਂ ਸਮਝਦਾ ਤੇ ਗੱਲ ਨੂੰ ਨਹੀਂ ਸਮਝਦਾ ਤੇ ਉਹਨੂੰ ਬੰਦਾ ਨਾ ਜਾਣੋ ਉਹ ਮੇਂਢਕ ਹੀ ਆ ਫਿਰ ਜੂਨੀ ਆਵੇ ਉਹ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਵੇਗਾ ਅਸਲ ਦੇ ਵਿੱਚ ਜੋਗੀ ਤੇ ਪਰਮਾਤਮਾ ਹੈ ਕਿਉਂਕਿ ਸਾਰਿਆਂ ਦੇ ਨਾਲ ਜੁੜਿਆ ਹੋਇਆ ਆ ਦਰਿਆ ਦੇ ਕੰਢੇ ਦੇ ਉੱਤੇ ਖਲੋਤਾ ਹੋਇਆ ਇੱਕ ਨੂੰ ਲਹਿਰਾਂ ਦਿਸਦੀਆਂ ਨੇ ਇੱਕ ਨੂੰ ਦਿਸਦਾ ਆ ਦਰਿਆ ਤੇ ਸੰਸਾਰ ਦੇ ਵਿੱਚ ਕੁਝ ਐਸੇ ਮਹਾਂਪੁਰਖ ਆਏ ਜਿਨ੍ਹਾਂ ਨੂੰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨਜ਼ਰ ਆਇਆ ਤੇ ਜਿਹੜੇ ਭੋਗੀ ਤੇ ਸੰਸਾਰੀ ਸਨ ਉਹਨਾਂ ਨੂੰ ਵੱਖ ਵੱਖ ਨਜ਼ਰ ਆਏ ਜਿਨ੍ਹਾਂ ਨੂੰ ਵੱਖ ਵੱਖ ਨਜ਼ਰ ਆਇਆ ਨਾ ਸੰਸਾਰ ਪਦਾਰਥ ਵੱਖ ਵੱਖ ਨਜ਼ਰ ਆਏ ਨੇ ਗੁਰਮੁਖ ਪਿਆਰਿਓ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਕਿ ਪਰਮਾਤਮਾ ਇੱਕ ਆ ਤੇ ਪਰਮਾਤਮਾ ਦੀ ਸੱਤਾ ਸਾਰਿਆਂ ਦੇ ਵਿੱਚ ਆ ਜਿਨ੍ਹਾਂ ਨੇ ਇਹ ਗੱਲ ਆਖੀ ਨਾ ਕਿ ਪਰਮਾਤਮਾ ਇੱਕ ਆ ਤੇ ਪਰਮਾਤਮਾ ਦੀ ਸੱਤਾ ਸਾਰਿਆਂ ਦੇ ਵਿੱਚ ਆ ਸੰਸਾਰੀਆਂ ਨੇ ਆਖਿਆ ਤੁਸੀਂ ਗਲਤ ਕਹਿੰਦੇ ਜੇ ਤੁਹਾਡੀ ਜ਼ੁਬਾਨ ਬੰਦ ਕਰਾਂਗੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਗੱਲ ਕਹੀ ਕਿ ਸੰਸਾਰ ਦੇ ਵਿੱਚ ਨਿਰੰਕਾਰ ਵਸਦਾ ਆ ਤੇ ਸੰਸਾਰ ਸਾਰਾ ਇੱਕ ਆ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਆਖਿਆ ਇਹਨਾਂ ਦੇ ਜਿਹੜੇ ਬੋਲ ਆ ਨਾ ਇਹ ਸਾਡੇ ਨਾਲ ਫਿੱਟ ਨਹੀਂ ਬੈਠਦੇ ਇਹਨਾਂ ਦਾ ਸਿਰ ਕਤਲ ਕਰ ਦਿਓ ਈਸਾ ਜੀ ਨੇ ਆਖਿਆ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਸਤਾ ਆ ਉਹਨਾਂ ਨੇ ਆਖਿਆ ਇਹ ਜਿਹੜਾ ਕਹਿ ਰਿਹਾ ਨਾ ਕਿ ਇੱਕ ਆ ਸਾਨੂੰ ਵੱਖ ਵੱਖ ਨਜ਼ਰ ਆ ਰਹੇ ਨੇ ਇਹਨੂੰ ਸੂਲੀ ਤੇ ਚਾੜ ਦਿਓ ਜਿਨ੍ਹਾਂ ਨੇ ਆਖਿਆ ਆ ਕਿ ਭਾਈ ਮੁਸਲਮਾਨ ਦੇ ਵਿੱਚ ਵੀ ਉਹ ਪਰਮਾਤਮਾ ਹਿੰਦੂ ਦੇ ਵਿੱਚ ਵੀ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸੱਤਿਆ ਇੱਕ ਦੀ ਆ ਸੰਸਾਰੀ ਨੂੰ ਇਹ ਗੱਲ ਮਾਫਤ ਨਹੀਂ ਬੈਠੀ ਉਹਨੇ ਆਖਿਆ ਜਿਹੜਾ ਇਹ ਗੱਲ ਕਹਿ ਰਿਹਾ ਤੱਤੀ ਤਵੀ ਤੇ ਬਿਠਾ ਦਿਓ ਮੂੰਹ ਬੰਦ ਕਰੋ ਇਹਨਾਂ ਦਾ ਜਿਹੜੇ ਕਹਿੰਦੇ ਨੇ ਸਾਰੇ ਇੱਕ ਨੇ ਅਸੀਂ ਕਿਵੇਂ ਇੱਕ ਹੋ ਸਕਦੇ ਹਾਂ ਕਿਉਂਕਿ ਅਸੀਂ ਤੇ ਬੜੀਆਂ ਤਗੜੀਆਂ ਤਗੜੀਆਂ ਦੀਵਾਰਾਂ ਖੜੀਆਂ ਕੀਤੀਆਂ ਹੋਈ ਨੇ ਆਪਣੇ ਵਿੱਚ ਬੈਠੇ ਅਸੀਂ ਇੱਕ ਦੂਜੇ ਦੇ ਬਿਲਕੁਲ ਲਾਗੇ ਆ ਪਰ ਵਿਚਾਰਾਂ ਕਰਕੇ ਮੁਤਸਬ ਕਰਕੇ ਹੰਕਾਰ ਹੋਵੇ ਨਾ ਕਰਕੇ ਸਾਡੇ ਵਿੱਚ ਏਡੀਆਂ ਏਡੀਆਂ ਉੱਚੀਆਂ ਦੀਵਾਰਾਂ ਖਿੱਚੀਆਂ ਹੋਈਆਂ ਅਸੀਂ ਬਹੁਤ ਮਨਾ ਕਰਕੇ ਦੂਰ ਹੈ ਇੱਕ ਦੂਜੇ ਤੋਂ ਬੇਸ਼ੱਕ ਅਸੀਂ ਨਜ਼ਦੀਕ ਬੈਠੇ ਹੋਏ ਹਾਂ ਸਾਡੇ ਵਿੱਚ ਕੋਈ ਪੜਦਾ ਨਹੀਂ ਆ ਪਰ ਮਨ ਕਰਕੇ ਗੁਰਮੁਖ ਪਿਆਰਿਓ ਹਉਮੈ ਹੰਕਾਰ ਦਾ ਕਰਕੇ ਸਾਡੇ ਵਿੱਚ ਤਗੜਾ ਪੜਦਾ ਜੇ ਇਸ ਪਰਦੇ ਨੂੰ ਹੀ ਦੂਰ ਕਰਨਾ ਆ ਜਿਹਨੇ ਪਰਦੇ ਨੂੰ ਦੂਰ ਕਰਿਆ ਉਹਨੂੰ ਸਾਰੇ ਹੀ ਇੱਕ ਨਜ਼ਰ ਆਉਣ ਲੱਗ ਪਏ ਨੇ ਸਰਗੁਰਾਂ ਨੇ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਜੋਗੀ ਨੂੰ ਸਮਝਾਇਆ ਕਿ ਖਿੰਥਾ ਕਾਰ ਕੁਆਰੀ ਕਾਇਆ ਜੁਗਤ ਜਿਹੜਾ ਆਪਣੇ ਇਖਲਾਕ ਨੂੰ ਬਚਾ ਕੇ ਰੱਖਣਾ ਵਿਕਾਰਾਂ ਤੋਂ ਬਚਾਉਣਾ ਹੀ ਇਹ ਜੁਗਤੀ ਉਹ ਪਰਮਾਤਮਾ ਦੇ ਨਾਲ ਜੁੜਨ ਦੀ ਮਨ ਜੀਤੇ ਜਗ ਜੀਤ ਆਪਣੇ ਮਨ ਨੂੰ ਜਿੱਤ ਜੇ ਆਪਣੇ ਮਨ ਨੂੰ ਜਿੱਤ ਲਿਆ ਤੇ ਤੂੰ ਸੰਸਾਰ ਨੂੰ ਜਿੱਤ ਲਿਆ ਆ ਆਦੇਸ਼ ਤਿਸੇ ਆਦੇਸ਼ ਪਰਮਾ ਪ੍ਰਣਾਮ ਕਰ ਨਮਸਕਾਰ ਕਰ ਇੱਕ ਪਰਮਾਤਮਾ ਨੂੰ ਜਿਸ ਪਰਮਾਤਮਾ ਦਾ ਆਦ ਅਨੀਰ ਜਿਹਦਾ ਮੁੱਢ ਕੋਈ ਨਹੀਂ ਹੈ ਜਿਹਨੂੰ ਅਨੀਰ ਕਹਿ ਦੀਏ ਜਿਹਦੇ ਤੇ ਕਲੰਕ ਕੋਈ ਨਹੀਂ ਹੈ ਅਨਾਦ ਅਨਾਦ ਜਿਹੜਾ ਸਾਰਿਆਂ ਦਾ ਮੁੱਢ ਆ ਜਿਹੜਾ ਅਨਾਦ ਜਿਹੜਾ ਨਾਸ ਤੋਂ ਰਹਿਤ ਆ ਯੁਗ ਯੁਗ ਏਕੋ ਵੇਸ ਜਿਹੜਾ ਹਰ ਯੁਗ ਦੇ ਵਿੱਚ ਇੱਕ ਆ ਜਿਹੜਾ ਹਰ ਸਮੇਂ ਦੇ ਵਿੱਚ ਇੱਕ ਆ ਜਿਹੜਾ ਕਲਯੁਗ ਦੇ ਵਿੱਚ ਵੀ ਉਹ ਹੋਏ ਜਿਹੜਾ ਹਰ ਸਮੇਂ ਦੇ ਵਿੱਚ ਸਤਯੁਗ ਦੇ ਵਿੱਚ ਵੀ ਉਹ ਹੋਏ ਤ੍ਰੇਤਾ ਦੁਆਪਰ ਦੇ ਵਿੱਚ ਵੀ ਜਿਹੜਾ ਉਹ ਪਰਮਾਤਮਾ ਹੈ ਗੁਰਮੁਖ ਪਿਆਰਿਓ ਸਰਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਅੱਜ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਸਤਿਆ ਆ ਹਰ ਪਾਸੇ ਤੇ ਪਰਮਾਤਮਾ ਹੀ ਪਰਮਾਤਮਾ ਆ, ਉਹ ਅੰਦਰ ਵੀ ਆ, ਬਾਹਰ ਵੀ ਆ, ਉਹ ਉੱਪਰ ਵੀ ਆ, ਉਹ ਥੱਲੇ ਵੀ ਆ, ਹਰ ਥਾਂ ਤੇ ਆ। ਐਸਾ ਨਾ ਸਮਝੋ ਕਿ ਪਰਮਾਤਮਾ ਮੰਦਰਾਂ ਦੇ ਵਿੱਚ, ਮਸਜਿਦ ਦੇ ਵਿੱਚ, ਜਾਂ ਪਰਮਾਤਮਾ ਗੁਰਦੁਆਰੇ ਦੇ ਵਿੱਚ, ਚਰਚ ਦੇ ਵਿੱਚ ਬੰਦਿਆ ਨਹੀਂ। ਐਸਾ ਨਾ ਸਮਝੋ ਪਰਮਾਤਮਾ ਸਮੁੰਦਰ ਦੇ ਵਿੱਚ ਆ, ਐਸਾ ਨਾ ਸਮਝੋ ਪਰਮਾਤਮਾ ਕਾਬੇ ਮੰਦਰ ਚ ਆ, ਸਤਵੇਂ ਆਕਾਸ਼ ਦੇ ਵਿੱਚ ਆ, ਨਹੀਂ, ਪਰਮਾਤਮਾ ਹਰ ਥਾਂ ਤੇ ਆ, ਉਹਦੀ ਹਰ ਥਾਂ ਤੇ ਸਤਿਆ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਨੇ? ਗੁਰਮੁਖ ਪਿਆਰਿਓ, ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸੁਖਰੁਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਜੈ ਤਸਰੇ ਮਹਲਾ ਚੌਥਾ, ਆਪੇ ਜੋਗੇ ਜੁਗਤ ਜੁਗਾਹਾਰ।
ਜੈਤ ਸ੍ਰੀ ਰਾਗ ਦਾ ਨਾਮ, ਸ਼ਬਦ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਜੋਗੀ ਦਾ ਅਰਥ ਹੁੰਦਾ ਆ ਜੁੜਿਆ ਹੋਇਆ, ਜਿਹੜਾ ਸਾਰਿਆਂ ਦੇ ਨਾਲ ਜੁੜਿਆ ਹੋਇਆ ਆ, ਉਹ ਪਰਮਾਤਮਾ ਆਪ ਹੀ ਜੋਗੀ ਹੈ। ਤੇ ਪਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਯੁਗਤੀ ਵੀ ਹੈ, ਉਹ ਵੀ ਪਰਮਾਤਮਾ ਆਪ ਹੀ ਹੈ। ਪਰਮਾਤਮਾ ਸਿਰਫ ਪਿਆਰ ਦੀ ਭਾਸ਼ਾ ਸਮਝਦਾ ਆ, ਭਾਖਿਆ ਭਾਉ ਅਪਾਰ, ਸਿਰਫ ਉਹਨੂੰ ਪਿਆਰ ਚਾਹੀਦਾ ਹੈ, ਭਾਵੇਂ ਕਿਸੇ ਤਰੀਕੇ ਦੇ ਨਾਲ ਵੀ ਕੋਈ ਜੁੜਿਆ ਹੋਇਆ ਆ। ਮੌਲਾਨਾ ਰੂਮ ਨੇ ਇੱਕ ਸਿੱਖਿਆ ਦਾ ਇੱਕ ਘਟਨਾ ਲਿਖੀ ਆ। ਕਹਿੰਦੇ ਇੱਕ ਦਿਨ ਇੱਕ ਜੰਗਲ ਦੇ ਵਿੱਚ ਇੱਕ ਅਯਾਲੀ ਰਹਿੰਦਾ ਹੁੰਦਾ ਸੀ, ਉਹਦੀਆਂ ਥੋੜ੍ਹੀਆਂ ਜਿਹੀਆਂ ਭੇਡਾਂ ਸਨ, ਸੰਪਦਾ ਉਹਦੀ ਇਹ ਹੋਈ ਸੀ, ਉਹਨੇ ਉੱਨ ਤੇ ਦੁੱਧ ਦੇ ਨਾਲ ਹੀ ਗੁਜ਼ਾਰਾ ਕਰਿਆ ਕਰਨਾ, ਵੇਚ ਛੱਡਿਆ ਕਰਨੀ। ਸ਼ਹਿਰ ਵਾਲੇ ਪਾਸੇ ਵੱਲ ਨੂੰ ਘੱਟ ਹੀ ਆਉਂਦਾ ਸੀ, ਜ਼ਿਆਦਾ ਜੰਗਲ ਦੇ ਵਿੱਚ ਹੀ ਰਹਿੰਦਾ ਸੀ। ਅਚਾਨਕ ਇੱਕ ਦਿਨ ਉਹਦੇ ਮਨ ਦੇ ਵਿੱਚ ਆਈ ਕਿ ਮੈਨੂੰ ਸ਼ਹਿਰ ਵਾਲੇ ਪਾਸੇ ਵੱਲ ਨੂੰ ਜਾਣਾ ਚਾਹੀਦਾ। ਜਦੋਂ ਸ਼ਹਿਰ ਵਾਲੇ ਪਾਸੇ ਵੱਲ ਨੂੰ ਤੁਰਿਆ ਤੇ ਵੜਦਿਆਂ ਸਾਰੀ ਇੱਕ ਇਬਾਦਤ ਗਾਹ ਸੀ, ਇੱਕ ਧਾਰਮਿਕ ਅਸਥਾਨ ਸੀ, ਉੱਥੇ ਕਥਾ ਹੋ ਰਹੀ ਸੀ। ਜਿਹੜਾ ਉਪਦੇਸ਼ਕ ਸੀ ਉਹ ਕਹਿ ਰਿਹਾ ਸੀ ਪਰਮਾਤਮਾ ਇੱਕ ਆ, ਪਰਮਾਤਮਾ ਲਾ ਸ਼ਰੀਕ ਆ, ਉਹਦਾ ਕੋਈ ਸ਼ਰੀਕ ਨਹੀਂ ਆ, ਉਹ ਇਕੱਲਾ ਹੀ ਆ। ਕਹਿੰਦਾ ਉਹਨੇ ਦੋ ਚਾਰ ਹੀ ਗੱਲਾਂ ਸੁਣੀਆਂ ਤੇ ਉਹ ਕਹਿਣ ਲੱਗਾ, ਲੈ ਪਰਮਾਤਮਾ ਤੇ ਫਿਰ ਮੇਰੇ ਵਰਗਾ ਹੀ, ਮੈਂ ਵੀ ਇਕੱਲਾ ਹੀ ਹੈ। ਉਹਨੇ ਆਖਿਆ ਪਰਮਾਤਮਾ ਦਾ ਕੋਈ ਇੱਕ ਟਿਕਾਣਾ ਨਹੀਂ, ਘਰ ਨਹੀਂ ਹੈਗਾ। ਕਹਿੰਦਾ ਮੇਰਾ ਵੀ ਕੋਈ ਟਿਕਾਣਾ ਨਹੀਂ, ਮੈਂ ਵੀ ਜੰਗਲ ਦੇ ਵਿੱਚ ਹੀ ਤੁਰਿਆ ਫਿਰਦਾ ਰਹਿਣਾ ਹੈ। ਕਹਿੰਦੇ ਉੱਥੋਂ ਹੀ ਬੱਕਰੀਆਂ ਲੈ ਕੇ ਵਾਪਸ ਆ ਗਿਆ, ਭੇਡਾਂ ਲੈ ਕੇ ਵਾਪਸ ਆ ਗਿਆ। ਉਹਨੇ ਬੱਕਰੀਆਂ ਚੋਈਆਂ ਤੇ ਦੋ ਰੋਟੀਆਂ ਤਿਆਰ ਕੀਤੀਆਂ ਮੋਟੀਆਂ ਮੋਟੀਆਂ। ਕਹਿਣ ਲੱਗਾ, ਲੈ ਪਰਮਾਤਮਾ ਤੇਰਾ ਵੀ ਕੋਈ ਸ਼ਰੀਕ ਨਹੀਂ ਆ ਤੇ ਮੇਰਾ ਵੀ ਕੋਈ ਸ਼ਰੀਕ ਨਹੀਂ ਆ, ਤੂੰ ਵੀ ਇਕੱਲਾ ਤੇ ਮੈਂ ਵੀ ਇਕੱਲਾ। ਉਹ ਮੈਂ ਸੁਣਿਆ ਆ ਮੰਦਰ ਦੇ ਵਿੱਚ ਤੇਰਾ ਵੀ ਕੋਈ ਮਾਂ ਪਿਓ ਨਹੀਂ ਤੇ ਮੇਰਾ ਵੀ ਕੋਈ ਮਾਂ ਪਿਓ ਨਜ਼ਰ ਨਹੀਂ ਮੈਨੂੰ ਆ ਰਿਹਾ, ਮੈਂ ਵੀ ਇਕੱਲਾ ਹੀ ਹਾਂ। ਤੇਰਾ ਵੀ ਕੋਈ ਘਰ ਨਹੀਂ ਤੇ ਮੇਰਾ ਵੀ ਕੋਈ ਘਰ ਨਹੀਂ, ਤੇਰਾ ਵੀ ਕੋਈ ਪਕਾਉਣ ਵਾਲਾ ਨਹੀਂ ਤੇ ਮੇਰਾ ਵੀ ਪਕਾਉਣ ਵਾਲਾ ਨਹੀਂ, ਪਰ ਮੈਂ ਤੇਰੇ ਵਾਸਤੇ ਰੋਟੀਆਂ ਪਕਾਈਆਂ ਨੇ, ਇੱਕ ਤੂੰ ਖਾਏਗਾ ਇੱਕ ਮੈਂ ਖਾਊਂਗਾ। ਤੇਰੇ ਬਾਰੇ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਆ ਤੂੰ ਕੀ ਕਰ ਸਕਦਾ ਆ, ਕਿਉਂਕਿ ਮੈਨੂੰ ਜ਼ਿਆਦਾ ਹੀ ਨੌਲੇਜ ਨਹੀਂ, ਪਰ ਮੈਂ ਜੋ ਕੁਝ ਕਰ ਸਕਦਾ ਉਹ ਤੈਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ। ਜੇ ਤੇਰੇ ਸਿਰ 'ਚ ਜੂਆਂ ਪਾ ਜਾਣਗੀਆਂ ਮੈਂ ਜੂਆਂ ਕੱਢਾਂਗਾ, ਜੇ ਤੇਰੇ ਕੱਪੜੇ ਪਾੜ ਗਏ ਤਾਂ ਮੈਂ ਤੇਰੇ ਕੱਪੜੇ ਵੀ ਸੀ ਸਕਦਾ, ਜੇ ਤੇਰੀ ਜੁੱਤੀ ਪਾੜ ਗਈ ਮੈਂ ਤੇਰੀ ਜੁੱਤੀ ਵੀ ਸੀ ਸਕਦਾ। ਕਹਿੰਦਾ ਮੈਂ ਤੈਨੂੰ ਨਵਾਉਂਗਾ ਵੀ, ਤੇਰੇ ਕੱਪੜੇ ਵੀ ਧੋਵਾਂਗਾ। ਕਹਿੰਦਾ ਇਹ ਮੈਂ ਕਰ ਸਕਦਾ, ਤੂੰ ਕੀ ਕਰ ਸਕਦਾ, ਚੱਲ ਇਹ ਤੂੰ ਮੈਨੂੰ ਦੱਸ ਦਈ। ਉਹ ਇਹੋ ਜਿਹੀਆਂ ਜਦੋਂ ਗੱਲਾਂ ਕਰ ਰਿਹਾ ਸੀ ਤੇ ਕਹਿੰਦੇ ਹਜ਼ਰਤ ਮੂਸਾ ਜਿਹੜਾ ਸੀ ਤੂੰ ਪਹਾੜ ਦੇ ਉੱਤੇ ਜਾ ਕੇ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਸੀ, ਸਮਾਧੀ ਲਗਾਉਂਦਾ ਹੁੰਦਾ ਸੀ। ਉਹਨੇ ਜਦੋਂ ਦੇਖਿਆ ਆ ਆਲੀ ਪਾਟੇ ਪੁਰਾਣੇ ਕੱਪੜੇ ਪਾਏ ਨੇ ਤੇ ਪਰਮਾਤਮਾ ਨੂੰ ਕਹਿ ਰਿਹਾ ਤੈਨੂੰ ਮੈਲ ਲੱਗੂਗੀ ਤੇ ਮੈਂ ਤੈਨੂੰ ਧੋਵਾਂਗਾ, ਤੈਨੂੰ ਨਵਾਉਂਗਾ, ਤੇਰੇ ਕੱਪੜੇ ਵੀ ਧੋਵਾਂਗਾ, ਤੇਰੇ ਜੂਆਂ ਪਾਏੜੀਆਂ ਜੂਆਂ ਕੱਢੂੰਗਾ, ਤੇਰੇ ਰੋਟੀਆਂ ਪਕਾਊਂਗਾ। ਤੂੰ ਕਹਿਣ ਲੱਗਾ ਓਏ ਪਰਮਾਤਮਾ ਸਾਰਿਆਂ ਦੀ ਮੈਲ ਸਾਫ ਕਰਨ ਵਾਲਾ ਤੂੰ ਪਰਮਾਤਮਾ ਦੀ ਮੈਲ ਧੋਵੇਂ, ਪਰਮਾਤਮਾ ਸਾਰਿਆਂ ਨੂੰ ਬਸਤਰ ਦੇਣ ਵਾਲਾ ਤੂੰ ਪਰਮਾਤਮਾ ਦੇ ਕੱਪੜੇ ਸੀਵੇਂਗਾ। ਉਹਨੇ ਫਵਾ ਕੇ ਚਪੇੜ ਮਾਰੇ ਆਲੀ ਦੇ, ਆਲੀ ਰੋਣ ਲੱਗ ਪਿਆ ਵੀ ਇਹ ਕੀ ਬਣਿਆ ਮੇਰੇ ਨਾਲ। ਇੰਨੀ ਗੱਲ ਕਹਿ ਕੇ ਉਹ ਪਰਬਤ ਤੇ ਚਲੇ ਗਿਆ ਕੋਹੇ ਤੂਰ ਦੇ, ਤੇ ਉੱਥੇ ਜਾ ਕੇ ਅੱਜ ਉਹ ਪਰਮਾਤਮਾ ਦੇ ਨਾਲ ਉਹਦੀ ਸੁਰਤੀ ਨਹੀਂ ਜੁੜਦੀ। ਤੇ ਆਖਿਰ ਉਹਨੇ ਆਖਿਆ ਨਾ ਜੁੜਨ ਦਾ ਕਾਰਨ ਕੀ ਹੈ, ਤੇ ਉਹਨੂੰ ਕਹਿੰਦੇ ਭਵਿੱਖ ਬਾਣੀ ਆਵਾਜ਼ ਆਈ ਇਲਹਾਮ ਹੋਇਆ ਵੀ ਤੂੰ ਅੱਜ ਜੁੜੇ ਹੋਏ ਨੂੰ ਤੋੜਿਆ ਆ, ਤੇਰਾ ਫਰਜ਼ ਆ ਜੋੜਨਾ, ਤੇ ਤੂੰ ਅੱਜ ਜੁੜੇ ਨੂੰ ਤੋੜਿਆ ਆ। ਤੂੰ ਉਹਦੀ ਸ਼ਰਧਾ ਨਹੀਂ ਦੇਖੀ, ਤੂੰ ਉਹਦੀ ਭਾਵਨਾ ਨਹੀਂ ਦੇਖੀ, ਉਹਦੀਆਂ ਗੱਲਾਂ ਹੀ ਸੁਣੀਆਂ ਨੇ। ਪਰਮਾਤਮਾ ਗੱਲਾਂ ਤੇ ਨਹੀਂ ਰੀਝਦਾ, ਪਰਮਾਤਮਾ ਬੋਲੀ ਤੇ ਨਹੀਂ ਰੀਝਦਾ, ਪਰਮਾਤਮਾ ਰੀਝਦਾ ਸਿਰਫ ਪ੍ਰੇਮ ਤੇ। ਵੀ ਇਹਦੀ ਭਾਵਨਾ ਕੀ ਹੈ, ਮੇਰੇ ਨਾਲ ਜੁੜਿਆ ਕਿਸ ਤਰ੍ਹਾਂ ਹੈ। ਮੇਰੇ ਸਤਿਗੁਰਾਂ ਨੇ ਤੇ ਸਾਨੂੰ ਕਹਿ ਦਿੱਤਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਜਿਹਨਾਂ ਨੇ ਪ੍ਰੇਮ ਕੀਤਾ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਪਾਇਆ ਹੀ ਉਹਨਾਂ ਨੇ। ਗੁਰਮੁਖ ਪਿਆਰਿਓ, ਉਹ ਪ੍ਰਮਾਤਮਾ ਆਪ ਹੀ ਜੋਗੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤੇ ਉਸ ਜੋਗੀ ਦੇ ਨਾਲ ਸਾਨੂੰ ਜੋੜ ਕੇ ਗੁਰਸਿੱਖਾਂ ਨੂੰ ਵੀ ਜੋਗੀ ਬਣਾ ਦਿੱਤਾ। ਤੇ ਭਾਈ ਗੁਰਦਾਸ ਜੀ ਨੇ ਇੱਕ ਵਾਰ ਉਚਾਰਨ ਕੀਤੀ ਹੈ, ਕਹਿੰਦਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦਾ ਸਿੱਖ ਹੀ ਅਸਲ ਦੇ ਵਿੱਚ ਜੋਗੀ ਆ, ਜਿਹੜਾ ਘਰ ਦੇ ਵਿੱਚ ਰਹਿੰਦੇ ਹੋਇਆ ਹੀ ਪ੍ਰਮਾਤਮਾ ਦੇ ਨਾਲ ਜੁੜਿਆ, ਜਿਹੜਾ ਘਰ ਬਾਹਰ ਛੱਡ ਗਿਆ ਉਹਦੇ ਸੰਸਾਰ ਨਾਲੋਂ ਵੀ ਉੱਖੜ ਗਿਆ, ਉਹਨੇ ਪ੍ਰਮਾਤਮਾ ਨਾਲ ਕਿੱਥੋਂ ਜੁੜ ਜਾਣਾ ਆ। ਜਿਹੜਾ ਆਪਣੇ ਪਰਿਵਾਰ ਦੇ ਨਾਲੋਂ ਹੀ ਟੁੱਟ ਗਿਆ ਆ, ਟੁੱਟਿਆ ਹੋਇਆ ਕਦੀ ਜੁੜ ਨਹੀਂ ਸਕਦਾ, ਤੇ ਜਿਹੜਾ ਜੁੜ ਗਿਆ ਆ ਉਹ ਜੋਗੀ ਬਣ ਗਿਆ ਆ, ਤੇ ਪ੍ਰਮਾਤਮਾ ਸਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਆ। ਇਸ ਕਰਕੇ ਪ੍ਰਮਾਤਮਾ ਜੋਗੀ ਆ, ਤੇ ਜੁਗਤ ਜੁੜਨ ਦੀ ਜਿਹੜੀ ਜੁਗਤੀ ਹੈ ਨਾ ਉਹ ਵੀ ਪ੍ਰਮਾਤਮਾ ਆਪ ਹੀ ਆ। ਜੋਗਾਹ ਕਹਿ ਦਈਏ ਯੁਗ, ਯੁਗ ਕਹਿ ਦਈਏ ਸਮਾਂ। ਸਾਡੇ ਲੋਕਾਂ ਨੇ, ਹਿੰਦੂ ਧਰਮ ਨੇ ਸਮੇਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ, ਤੇ ਬੜੀਆਂ ਬੜੀਆਂ ਇਹਨਾਂ ਦੀਆਂ ਜਿਹੜੀਆਂ ਸੀ ਉਮਰਾਂ ਵੀ ਲਿਖੀਆਂ ਹੋਈਆਂ ਸਨ। ਪਰ ਆਪਾਂ ਤੇ ਪੁੱਛਣਾ ਸਤਿਗੁਰਾਂ ਦੇ ਕੋਲੋਂ, ਸਤਿਗੁਰੂ ਜੀ ਕੀ ਯੁਗ ਹੁੰਦੇ ਨੇ, ਕੀ ਯੁਗ ਬਦਲਦੇ ਨੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕੋਈ ਕਲਯੁਗ ਆ ਤੇ ਨਾ ਕੋਈ ਸਤਯੁਗ ਆ, ਨਾ ਕੋਈ ਤ੍ਰੇਤਾ ਆ ਤੇ ਨਾ ਕੋਈ ਦੁਆਪਰ ਆ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾਈ ਧਰਤੀ ਪੌਣ ਝੁਲਾਰੇ, ਯੁਗ ਜੀ ਖੇਲੇ ਥਾਂ ਕੈਸੇ, ਜੀਵਨ ਤਲਬ ਨਿਵਾਰ ਹੋਏ ਪ੍ਰਵਾਣਾ, ਕਰੇ ਤਿੰਘਾਣਾ ਕਲ ਲੱਖਣ ਵਿਚਾਰ। ਸਤਿਗੁਰੂ ਕਹਿੰਦੇ ਇਹ ਕਲਯੁਗ ਹੀ ਜਿਹੜਾ ਕਿਸੇ ਉੱਤੇ ਧੱਕੇਸ਼ਾਹੀ ਕਰਨੀ ਹੈ। ਹਰ ਯੁੱਗ ਦੇ ਵਿੱਚ ਇਸ਼ਾਈ ਵੀ ਚੱਲਦੀ ਰਹੀ ਤੇ ਹਰ ਯੁੱਗ ਦੇ ਵਿੱਚ ਬੁਰਿਆਈ ਵੀ ਚੱਲਦੀ ਰਹੀ। ਹਰ ਸਮੇਂ ਦੇ ਵਿੱਚ ਚੰਗਿਆਈ ਵੀ ਹੁੰਦੀ ਸੀ ਤੇ ਬੁਰਿਆਈ ਵੀ ਹੁੰਦੀ ਸੀ। ਸੱਤ ਯੁੱਗ ਦੇ ਵਿੱਚ ਸੱਤ ਹੀ ਹੋਣਾ ਚਾਹੀਦਾ, ਪਰ ਸੱਤ ਯੁੱਗ ਦੇ ਵਿੱਚ ਝੂਠ ਵੀ ਬਹੁਤ ਜ਼ਿਆਦਾ ਸੀ। ਕਲਯੁੱਗ ਦੇ ਵਿੱਚ ਜਦੋਂ ਕਹਿੰਦੇ ਅਸੀਂ ਪਾਪ ਹੀ ਪਾਪ ਹੈ ਤੇ ਇੱਥੇ ਬਹੁਤ ਸਾਰੇ ਸਤਯੁਗੀ ਵੀ ਹੈਗੇ ਨੇ। ਇਸੇ ਕਲਯੁੱਗ ਦੇ ਸਮੇਂ ਦੇ ਵਿੱਚ ਸਤਯੁਗੀ ਪੁਰਸ਼ ਆਇਆ, ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਾਰਿਆਂ ਨੂੰ ਸਤਯੁਗੀ ਬਣਾ ਦਿੱਤਾ। ਸਰਵ ਜੀ ਕਹਿਣਗੇ ਸੂਰਜ ਉਹ, ਚੰਦਰਮਾ ਉਹ, ਤਾਰੇ ਉਹ, ਹਵਾ ਉਹ, ਤੇ ਸਮਾਂ ਕਿਹੜਾ ਬਦਲਿਆ ਹੋਇਆ? ਬਚਨਾਂ ਦੇ ਨਾਲ ਸਮਾਂ ਬਦਲਦਾ ਆ। ਗੁਰਮੁਖ ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਸ਼ਬਦ ਦੇ ਨਾਲ ਸਮੇਂ ਨੂੰ ਬਦਲ ਦਿੱਤਾ। ਇਹ ਕਲਯੁਗੀ ਲੋਕ ਸਨ ਤੇ ਸ਼ਬਦ ਦੀ ਵਿਚਾਰ ਦੇ ਨਾਲ ਸਤਿਗੁਰਾਂ ਨੇ ਇਹਨਾਂ ਸਾਰਿਆਂ ਨੂੰ ਬਦਲ ਦਿੱਤਾ, ਇਹਨਾਂ ਦੇ ਵਿੱਚੋਂ ਕਲਯੁਗ ਦੂਰ ਕਰ ਦਿੱਤਾ, ਇਹਨਾਂ ਨੂੰ ਸਤਯੁਗੀ ਬਣਾ ਦਿੱਤਾ ਮੇਰੇ ਸਤਿਗੁਰਾਂ ਨੇ। ਅੱਜ ਮਾੜੀਆਂ ਕਰਤੂਤਾਂ ਕਰ ਰਹੇ ਹਾਂ ਤੇ ਅਸੀਂ ਕਲਯੁਗੀ ਹਾਂ, ਅੱਜ ਚੰਗੇ ਕਰਮ ਕਰ ਰਹੇ ਹਾਂ ਤੇ ਅਸੀਂ ਸਤਯੁਗੀ ਹਾਂ, ਅੱਜ ਮਾੜੇ ਕਰਮ ਕਰ ਰਹੇ ਹਾਂ ਤੇ ਸਾਡੇ ਵਾਸਤੇ ਮਾੜਾ ਸਮਾਂ, ਅੱਜ ਚੰਗਾ ਕੰਮ ਕਰ ਰਹੇ ਹਾਂ ਤੇ ਸਾਡੇ ਵਾਸਤੇ ਚੰਗਾ ਸਮਾਂ। ਸਤਿਗੁਰੂ ਜੀ ਕਹਿੰਦੇ ਸਮਾਂ ਵੀ ਉਹ ਪਰਮਾਤਮਾ ਆਪ ਆ, ਪਰ ਅਸੀਂ ਸੋਚਣਾ ਹੈ ਕਿ ਇਸ ਸਮੇਂ ਨੂੰ ਸਫਲਿਆ ਕਿਵੇਂ ਕਰਨਾ ਆ ਤੇ ਅਸੀਂ ਇਸ ਸਮੇਂ ਨੂੰ ਵਿਗਾੜਨਾ ਆ। ਜੇ ਅਸੀਂ ਸਮੇਂ ਨੂੰ ਵਿਗਾੜ ਲਿਆ ਆ ਤੇ ਫਿਰ ਗੁਰਮੁਖ ਪਿਆਰਿਓ ਅਸੀਂ ਕਲਯੁਗੀ, ਜੇ ਸਮੇਂ ਨੂੰ ਅਸੀਂ ਸਵਾਰ ਲਿਆ ਆ, ਸਫਲਾ ਕਰ ਲਿਆ ਆ, ਤੇ ਫਿਰ ਅਸੀਂ ਸਤਯੁਗੀ। ਇੱਥੇ ਆਣ ਕੇ ਇੱਕ ਬੜਾ ਭਰਮ ਭੁਲੇਖਾ ਖੜਾ ਹੋ ਜਾਂਦਾ ਹੈ। ਕਈ ਵਾਰ ਅਸੀਂ ਕਿਤਾਬਾਂ ਪੜ੍ਹਦੇ ਹਾਂ, ਅਖਬਾਰਾਂ ਪੜ੍ਹਦੇ ਹਾਂ, ਤੇ ਗੁਰਮੁਖ ਪਿਆਰਿਓ ਜਾਂ ਅਸੀਂ ਕਈ ਵਾਰੀ ਕਿਸੇ ਨਾਲ ਵਿਚਾਰ ਕਰੀਏ ਵੀ ਕੀ ਹਾਲ ਚਾਲ ਆ ਸਮੇਂ ਦੀ ਸਨਾਹ, ਤੇ ਉਹ ਕਹਿੰਦਾ ਬਸ ਟਾਈਮ ਪਾਸ ਕਰ ਰਹੇ ਹਾਂ, ਬਸ ਇੱਥੇ ਹੀ ਭੁਲੇਖਾ ਖਾ ਗਏ ਆਣ ਕੇ। ਟਾਈਮ ਆਪਾਂ ਪਾਸ ਨਹੀਂ ਕਰਨਾ, ਸਮਾਂ ਅਸੀਂ ਪਾਸ ਨਹੀਂ ਕਰਨਾ। ਅਸੀਂ ਕਹਿ ਦਿੰਦੇ ਜਿਹੜਾ ਸਮਾਂ ਲੰਘ ਗਿਆ ਉਹ ਹੀ ਚੰਗਾ, ਨਹੀਂ ਨਹੀਂ, ਸਮਾਂ ਆਪਾਂ ਪਾਸ ਨਹੀਂ ਕਰਨਾ, ਸਮਾਂ ਆਪਾਂ ਸਫਲਾ ਕਰਨਾ ਆ। ਜਿਹੜਾ ਸਮਾਂ ਲੰਘ ਗਿਆ ਉਹਦੇ ਵਿਅਰਥ ਚਲੇ ਗਿਆ, ਸਾਡੇ ਹੱਥੋਂ ਲੰਘ ਕਾਹਦਾ ਗਿਆ ਆ, ਉਹਦੇ ਤੇ ਪਛਤਾਓ। ਜਿਹੜਾ ਲੰਘ ਗਿਆ ਆ, ਜਿਹੜਾ ਆਉਣ ਵਾਲਾ ਸਮਾਂ ਆ, ਇਹਨੂੰ ਆਪਣੇ ਹੱਥਾਂ ਦੇ ਵਿੱਚ ਕਰੋ ਕਿ ਇਸ ਸਮੇਂ ਨੂੰ ਆਪਾਂ ਸਫਲਿਆਂ ਕਰ ਲਈਏ। ਸੇਵਾ ਕਰਕੇ ਸਮਾਜ ਦੀ, ਬਾਣੀ ਪੜ੍ਹ ਕੇ, ਚੰਗਾ ਜੀਵਨ ਬਣਾ ਕੇ ਇਸ ਸਮੇਂ ਨੂੰ ਸਫਲਿਆਂ ਕੀਤਾ ਜਾ ਸਕਦਾ ਆ। ਜਿਵੇਂ ਸ਼ਹੀਦ ਸਿੰਘਾਂ ਨੇ, ਗੁਰਸਿੱਖਾਂ ਨੇ, ਮਹਾਂਪੁਰਸ਼ਾਂ ਨੇ ਆਪਣੇ ਸਮੇਂ ਨੂੰ ਸਫਲਿਆਂ ਕੀਤਾ ਆ। ਸਤਿਗੁਰੂ ਜੀ ਕਹਿਣ ਲੱਗੇ ਸਮਾਂ ਵੀ ਪਰਮਾਤਮਾ ਉਹ ਆਪ ਆ, ਯੁੱਗ ਵੀ ਪਰਮਾਤਮਾ ਉਹ ਆਪ ਆ, ਜੁੜਨ ਵਾਲੀ ਜੁਗਤੀ ਜਿਹੜੀ ਆ ਪਰਮਾਤਮਾ ਦੇ ਨਾਲ ਉਹ ਵੀ ਪਰਮਾਤਮਾ ਆਪ ਹੀ ਆ, ਤੇ ਉਹ ਜੋਗੀ ਵੀ ਪਰਮਾਤਮਾ ਆਪ ਹੈ।
ਆਪ
ਹਰ ਮਨੁੱਖ ਜਿਹੜਾ ਨਾ ਕਿਤੇ ਨਾ ਕਿਤੇ ਡਰਿਆ ਹੋਇਆ, ਹਰ ਮਨੁੱਖ ਦੇ ਅੰਦਰ ਕਿਤੇ ਨਾ ਕਿਤੇ ਡਰ ਬੈਠਾ ਹੋਇਆ ਆ, ਇਹ ਵੀ ਗੱਲ ਹੈਗੀ ਆ। ਬਿੱਲੀ ਨੂੰ ਕੁੱਤੇ ਦਾ ਡਰ, ਕੁੱਤੇ ਨੂੰ ਸ਼ੇਰ ਦਾ ਡਰ, ਸ਼ੇਰ ਨੂੰ ਸ਼ਿਕਾਰੀ ਦਾ ਡਰ। ਇਸ ਤਰੀਕੇ ਦੇ ਨਾਲ ਸਾਨੂੰ ਡਰ ਆ ਗੁਰਮੁਖ ਪਿਆਰਿਓ, ਸਾਡੀ ਬਣੀ ਬਣਾਈ ਇੱਜ਼ਤ ਨਾ ਗਵਾ ਜਾਵੇ, ਬਣਿਆ ਬਣਾਇਆ ਪੈਸਾ ਜਿਹੜਾ ਉਹਦਾ ਇਹ ਨਾ ਹੱਥੋਂ ਨਿਕਲ ਜਾਵੇ। ਮੌਤ ਦਾ ਡਰ ਸਭ ਤੋਂ ਵੱਡਾ। ਜੀਵ ਜੰਤੂਆਂ ਨੂੰ ਜਿਹੜੇ ਨੇ ਨਾ, ਜਿਹੜੇ ਪਸ਼ੂ ਪੰਛੀ ਨੇ, ਉਹਨਾਂ ਕੁ ਸਮਾਂ ਡਰਦੇ ਨੇ ਜਿੰਨਾ ਕੁ ਸਮਾਂ ਉਹਨਾਂ ਨੂੰ ਦਿਸਦਾ ਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ, ਉਹ ਦੌੜਦੇ ਨੇ ਹਿਰਨ ਇਤਿਆਦਕ। ਤੇ ਜਦੋਂ ਸਮਾਂ ਟਲ ਜਾਂਦਾ ਉਹ ਫਿਰ ਡਰਦੇ ਨਹੀਂ ਆ, ਘਬਰਾਉਂਦੇ ਨਹੀਂ ਆ, ਉਹਨਾਂ ਨੂੰ ਚਿੰਤਾ ਨਹੀਂ ਰਹਿੰਦੀ, ਉਹ ਉਹਨਾਂ ਕੁ ਸਮਾਂ ਡਰਦੇ। ਮਨੁੱਖ ਹਰ ਵੇਲੇ ਹੀ ਡਰਿਆ ਹੋਇਆ ਆ। ਸਤਿਗੁਰਾਂ ਨੇ ਸਾਡੇ ਸਾਰਿਆਂ ਦੇ ਡਰ ਦੂਰ ਕੀਤੇ ਤੇ ਗੁਰਮਤਿ ਦੇ ਵਿੱਚ ਸਾਨੂੰ ਇੱਕ ਗੱਲ ਸਮਝਾਈ ਵੀ ਇੱਕੋ ਹੀ ਡਰ ਰੱਖੀ, ਬਾਕੀ ਕੋਈ ਡਰ ਨਾ ਰੱਖੀ। ਉਹ ਡਰ ਸੀ ਕਿ ਇੱਕ ਪਰਮਾਤਮਾ ਦਾ ਭੈ, ਇੱਕ ਪਰਮਾਤਮਾ ਅਕਾਲ ਪੁਰਖ ਤੋਂ ਡਰੀ, ਉਹ ਕੁਝ ਵੀ ਕਰ ਸਕਦਾ ਆ। ਮਨੁੱਖ ਮਨੁੱਖ ਤੋਂ ਹੀ ਡਰਿਆ ਹੋਇਆ, ਜਦਕਿ ਮਨੁੱਖ ਤੋਂ ਡਰਨ ਦੀ ਸਾਨੂੰ ਲੋੜ ਕੋਈ ਨਹੀਂ ਹੈ। ਜਾਂ ਮਨੁੱਖ ਪਤਾ ਕਿਉਂ ਆ ਡਰਦਾ ਆ? ਮਨੁੱਖ ਦੇ ਕੋਲੋਂ ਆਪਣੀਆਂ ਪਾਪਾਂ ਕਰਕੇ ਅਸੀਂ ਇੱਕ ਦੂਜੇ ਤੋਂ ਡਰਦੇ ਹਾਂ ਕਿ ਮੇਰੇ ਕੀਤੇ ਹੋਏ ਪਾਪਾਂ ਨੂੰ ਆਹ ਨਾਲ ਦਾ ਭਾਈ ਕਿਤੇ ਸਾਰਿਆਂ ਦੇ ਵਿੱਚ ਨਸ਼ਰ ਨਾ ਕਰ ਦੇਵੇ ਤੇ ਮੇਰੀ ਇੱਜ਼ਤ ਨਾ ਜਾਂਦੀ ਰਹੇ। ਅਸੀਂ ਇਸ ਤਰੀਕੇ ਦੇ ਨਾਲ ਡਰਦੇ ਹਾਂ। ਗੁਰੂ ਕੇ ਸਿੱਖ ਨੂੰ ਕੋਈ ਵੀ ਡਰ ਨਹੀਂ ਆ। ਗੁਰੂ ਕੇ ਸਿੱਖ ਨੂੰ ਇੱਕੋ ਹੀ ਡਰ ਆ ਕਿ ਕਿਤੇ ਗੁਰੂ ਨਾ ਹਿਰਦੇ ਦੇ ਵਿੱਚ ਉਹ ਭੁੱਲ ਜਾਵੇ। ਮੌਤ ਦਾ ਡਰ ਗੁਰੂ ਕੇ ਸਿੱਖ ਨੂੰ ਬਿਲਕੁਲ ਨਹੀਂ ਆ। ਮਾਇਆ ਦੇ ਚਲੇ ਜਾਣ ਦਾ ਡਰ ਗੁਰੂ ਕੇ ਸਿੱਖ ਨੂੰ ਬਿਲਕੁਲ ਨਹੀਂ ਆ। ਭਾਈ ਮੰਝ ਦਾ ਜੀਵਨ ਪੜ੍ਹ ਕੇ ਦੇਖ ਲਵੋ, ਉਹ ਚੌਧਰੀ ਸੀ ਇਲਾਕੇ ਦਾ, ਡੰਗਰ ਮਰ ਗਏ, ਪੈਂਡਿਆਂ ਨੇ ਚੌਧਰਤਾ ਖੋਲੀ, ਬੜਾ ਕੰਗਾਲ ਹੋ ਗਿਆ, ਉਹਨੂੰ ਕੋਈ ਪਰਵਾਹ ਨਹੀਂ। ਕਹਿੰਦਾ ਕੋਈ ਗੱਲ ਨਹੀਂ, ਕੰਗਾਲ ਵੀ ਹੋ ਗਿਆ, ਗੁਰੂ ਘਰ ਦੇ ਵਿੱਚ ਆ ਗਿਆ, ਉਹਨੇ ਸੇਵਾ ਕੀਤੀ, ਉਹਨੂੰ ਮਾਇਆ ਦੇ ਜਾਣ ਦਾ ਕੋਈ ਡਰ ਨਹੀਂ ਆ। ਗੁਰੂ ਕੇ ਸਿੱਖ ਨੂੰ ਮੌਤ ਦਾ ਵੀ ਕੋਈ ਡਰ ਨਹੀਂ ਆ। ਬੰਦ ਬੰਦ ਕੱਟ ਦਿੱਤਾ ਹੋਇਆ, ਉਹਨੇ ਆਖਿਆ ਕੋਈ ਪਰਵਾਹ ਨਹੀਂ ਆ। ਗੁਰੂ ਕੇ ਸਿੱਖ ਨੂੰ ਪੁੱਛਿਆ ਵੀ ਜੇ ਸਿੱਖੀ ਛੱਡ ਦੇਵੇਂਗਾ, ਗੁਰੂ ਦਾ ਸਾਰ ਛੱਡ ਦੇਗਾ, ਸੱਚਾਈ ਤੋਂ ਇੱਧਰ ਉੱਧਰ ਹੋ ਜਾਏਗਾ, ਤੈਨੂੰ ਛੱਡ ਦਿਆਂਗੇ? ਉਹ ਕਹਿਣ ਲੱਗਾ ਬਸ ਇਹੋ ਹੀ ਡਰ ਜੇ ਕਿ ਸਿੱਖੀ ਨਾ ਕਿਤੇ ਜਾਂਦੀ ਰਹੇ। ਕਹਿੰਦੇ ਮੇਰਾ ਖੋਪੜੀ ਲਾ ਦਿਓ, ਪਰ ਮੇਰੇ ਕੇਸ ਨਾ ਕਤਲ ਕਰਿਓ ਕਿ ਮੇਰੀ ਸਿੱਖੀ ਜਾਂਦੀ ਰਹੇ। ਗੁਰੂ ਕੇ ਸਿੱਖ ਨੂੰ ਇੱਕ ਹੀ ਡਰ ਆ ਬਸ, ਕਿ ਮੇਰਾ ਮੈਨੂੰ ਸਤਿਗੁਰੂ ਤੂੰ ਨਾ ਭੁਲਾਵੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਤੇ ਜੱਗ ਭਾਵੇਂ ਸਾਰਾ ਰੁੱਸ ਗਿਆ, ਕੋਈ ਪਰਵਾਹ ਨਹੀਂ ਸਾਰੇ ਸੰਸਾਰ ਦੇ ਰੁੱਸਣ ਦੀ ਗੁਰੂ ਕੇ ਸਿੱਖ ਨੂੰ। ਪਰ ਗੁਰੂ ਕਾ ਸਿੱਖ ਇਹੋ ਹੀ ਬੇਨਤੀ ਕਰਦਾ ਆ, ਸਤਿਗੁਰੂ ਤੂੰ ਨਾ ਭੁੱਲ ਜਾਵੀਂ, ਇਹੋ ਹੀ ਡਰ ਆ ਕਿ ਕਿਤੇ ਪਰਮਾਤਮਾ ਨਾ ਵਿਸਰ ਜਾਵੇ। ਤੇ ਇੱਕ ਪਰਮਾਤਮਾ ਆ ਜਿਹੜਾ ਡਰ ਤੋਂ ਰਹਿਤ, ਉਹਨੂੰ ਕੋਈ ਇਹ ਡਰ ਨਹੀਂ ਆ ਪਰਮਾਤਮਾ ਨੂੰ। ਨਿਰਭਉ ਵੱਡੇ ਵੱਡੇ ਰਾਕਸ਼ਸ ਆਏ ਇਸ ਧਰਤੀ ਦੇ ਉੱਤੇ, ਤੇ ਆਪਾਂ ਗ੍ਰੰਥਾਂ ਦੇ ਵਿੱਚ ਪੜ੍ਹਿਆ ਆ ਕਿ ਉਹਨਾਂ ਤੋਂ ਡਰਦਿਆਂ ਹੋਇਆ ਭਗਵਾਨ ਵਿਸ਼ਨੂੰ ਨੇ ਕਈ ਪ੍ਰਕਾਰ ਦੀ ਭਗਤੀ ਕੀਤੀ। ਜਾਂ ਇੱਕ ਵਾਰਾਂ ਕਹਿੰਦੇ ਬ੍ਰਹਮਾ ਦੇ ਉਹ ਵੇਦ ਲੈ ਗਏ ਚੁਰਾ ਕੇ, ਤੇ ਥੱਲੇ ਉਹਨਾਂ ਨੇ ਗੰਦਗੀ ਜਿਹੜੀ ਸੀ ਨਾ ਉਹਦੀਆਂ ਕੰਧਾਂ ਕਰ ਦਿੱਤੀਆਂ, ਤੇ ਭਗਵਾਨ ਡਰ ਗਿਆ ਕਿ ਹੁਣ ਕੀ ਕਰਾਂ। ਆਖਰ ਉਹਨੂੰ ਸੂਰ ਦਾ ਜਿਹੜਾ ਸੀ ਰੂਪ ਧਾਰਨ ਅਵਤਾਰ ਲੈਣਾ ਪਿਆ ਗੰਦਗੀ ਦਾ ਕਰਕੇ। ਭਗਵਾਨ ਨੂੰ ਵੀ ਗ੍ਰੰਥਾਂ ਦੇ ਵਿੱਚ ਜਿਹੜਾ ਨਾ ਡਰਦਿਆਂ ਹੋਇਆ ਦਿਖਾਇਆ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਨੂੰ ਡਰਦਿਆਂ ਹੋਇਆ ਨਹੀਂ ਦਿਖਾਇਆ। ਉਹਦੇ ਸਾਰਿਆਂ ਦੀ ਸਿਰਜਣਾ ਕਰਨ ਵਾਲਾ, ਉਹਨੂੰ ਕਾਹਦਾ ਡਰ। ਤੋ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਉਹ ਪਰਮਾਤਮਾ ਡਰ ਤੋਂ ਰਹਿਤ ਆ ਤੇ ਤਾੜੀ ਲਾਹਾ। ਉਹ ਆਪ ਹੀ ਪਰਮਾਤਮਾ ਜਿਹੜਾ ਸਮਾਧੀ ਲੀਣ ਆ, ਜਿਹੜੇ ਜੁੜੇ ਹੋਏ ਨੇ ਨਾ ਪਰਮਾਤਮਾ ਦੇ ਨਾਲ, ਜਿਹੜੇ ਸਮਾਧੀ ਲਗਾ ਕੇ ਬੈਠੇ ਨੇ, ਉਹ ਵੀ ਪਰਮਾਤਮਾ ਦਾ ਹੀ ਰੂਪ ਹੈ। ਉਹਨਾਂ ਦੇ ਵਿੱਚ ਵੀ ਪਰਮਾਤਮਾ ਦੀ ਸਤਿਆ ਹੈ।
ਆਪੇ ਆਪ ਆਪ ਵਰਤੈ, ਆਪੇ ਨਾਮ ਉਮਾ ਰਾਮ।
ਪਰਮਾਤਮਾ ਜਿਹੜਾ ਲੰਘ ਚੁੱਕਾ ਸਮਾਂ ਆ ਭੂਤ ਕਾਲ, ਉਹਦੇ ਵਿੱਚ ਵੀ آپ ہی سارے سارے ورت رہا سی اور لوگ جڑے تر گئے پر پرماتما تھی رہا لے لو سارے بھوت کال کے پیچھے چلے جائیے سارے دادے پردادے وڈ وڈیرے وہ تو تر گئے پر پرماتما تھی امر انہوں کے بھی پرماتما ورتدا سی وہ ترتے گئے وہ تو ختم ہو گئے پر پرماتما ختم نہ ہوا آپ ہی آپ ہوں بھی پرماتما سارے سارے ورت رہا ہے آن والے سمے کے بھی وہ پرماتما رہے گا تو سارے ورتدا رہے گا سارے ستیا رہے گی جو پرماتما ہی سانو اتشاہت کرتا ہے پرماتما کا نام لین واسطے
آپ دیپ لو دیپ
دیپ ہوں ٹاپو زنجیرے جس طرح سمندر دے وچوں نکلتے ہیں ٹاپو اتیاد سرگج کہ وہ ٹاپو ہی پرماتما آپ آ لو کہہ دیے پون یہ تین لوگ جڑے منے ہوئے نے آکاش پتال یہ مات لوک کہہ وہ پرماتما ہی آکاش دے وچ وسدا ہے پرماتما ہی پتال دے وچ وسدا ہے تے پرماتما ہی اس دھرتی دے اتے وسدا ہے دیپ ساریا دھرتیاں دے وچ پرماتما دا ہی وسا ہے تے اگے کہندے دیپاہ ان دھرتیاں دے وچ روشنی دی لوڑ ہے منکھ نوں تے سارے کہندے وہ پرماتما آپ ہی روشنی بن کے سارے نوں پرکاش دے رہا ہے چانن دے رہا ہے تے سانوں ضرورت ہے اس پرماتما والے دیکھ کے کیونکہ وہ سب تو وڈا دیوا ہے پرکاش دا تے سانوں اپنے بجھے ہوئے دیوے جڑے ہردے دے وچ نے وہ جگاؤنے چاہیے نے جدکہ اسی کی کرتے ہیں اسی باہر دیوے جگائی جانے ہیں باہر اسی جوتاں دے نال جڑی جانے ہیں باہر دے چانن دے نال اسی جڑے جانے ہیں پر سارے جی کہتے یہ باہر کا جڑا چانن ہے انہوں اپنے ہردے دے وچ لایا تیرا ہردا پرکاشمئی ہونا چاہیے یہ اندر لو ہونی چاہیے جی یہ اندر ہنیرا ہوا تو تو کچھ بھی نہیں کر سکے گا تو گرمک پیارو ساری تو یہ حالت ہے کہیں دے ایک انا پرش جے دے اندر ہنیرا سی جنہوں دستا نہیں سی کہندے شاما نو کسے پاسے ترن لگا تے انہیں کسے سجا کے بچیاں نو اکھاں والے نو پوچھا کہ میں شہر نو جانا ہے تے مینوں تھوڑا جا رستہ دس دیو کہن لگے بزرگو ہنیرے دے وچ جانا جے تو کہن لگا میریاں تے اکھاں ہی نہیں ہیگیاں تے میرے واسطے چانن تے ہنیرا کی گل ایک ہی ہے ایک چھوٹا جا بچہ کہندا تسی انج کرو اپنے ہاتھ دے وچ نا لالٹین پھڑ لو دیوا پھڑ لو تو کہیں دے وہ جڑا نیتریہ سی وہ کہن لگا یہ مینو کی فائدہ ہوئے گا ہاتھ دے وچ لالٹن میری تو اکھا ہی نہیں ہے وہ کہن لگا ماں پرکھو یہ لالٹن تے لیے نہیں لوکاں دے لیے آ تسی ترے جاؤ گے نا نیرے وچ تے تہاڈی لالٹن جگدی ہوئی ویکھ کے تے کوئی دن تے وجو گا کوئی اہم ہوگا ٹکر پیا کوئی ہور جڑے اکھان والے نے انہوں نے تو دستا رہے گا نا کہ کوئی آ رہا ہے تے نال نہ ٹکراؤ گے اس کر کے تے کو یہ دیوا ہونا ضروری ہے گرمت پیارے ہو ساڈے نال کوئی ٹکرا نہ جائے اس واسطے سانو گیان کا دیوا اپنے ہاتھ دے وچ پھڑنا پڑے گا کیونکہ گربانی نے اکھان تو انے نو انا نہیں منیا وہ کہندے اندھے اے نہ آکھیے جن مکھ لوئن نہ ہے اندھے سے ہی نانکا جے خسموں کو تھے جاہے جڑے پرماتما نال وہ بھلے ہوئے نے اسی ہے گے تے انے ہاں تے پرماتما دے رستے دے ترن واسطے اسی کسے دے کولو پوچھدے ہاں نا تے پھر وہ دسن والا کہندا بھائی گیان دا دیوا ہاتھ دے وچ پھڑ لا چلیا جائے گا پرماتما دے گھر دے وچ گیان دا دیوا تیرے کو ہون کر کے نا کوئی اور بھی نہ تیرے وچ ٹکرا سکے گا تینوں پٹکا نہ سکے گا تینوں کوئی پٹھے رستے بھی نہ پا سکے گا یہ بھی گل ہے جی اس کر کے وہ پرماتما جڑا ہے گرمک پیارے وہ روشنی آ وہ سورجاں دا سورج آ سارا پرکاش وہ تو آ رہا ہے تے او دا بھی پرکاش سارے ہردے دے وچ ہونا چاہیے ہے
آپ ستگر سمند متھا
پرانا دے وچ ایک ساخی آؤں گرمک پیارے ہو ਕਿ ਕਿਸੇ ਰਿਖੀ ਨੇ ਇੱਕ ਵਾਰਾ ਸਰਾਬ ਦੇ ਕੇ ਤੇ ਇਸ ਧਰਤੀ ਦੇ ਉੱਤੋਂ ਸਾਰੇ ਰਤਨ ਜਿਹੜੇ ਸਨ ਉਹਨਾਂ ਨੂੰ ਤਬਾਹ ਕਰ ਦਿੱਤਾ, ਸਰਾਬ ਦੇ ਕੇ ਸਵਾਹ ਕਰ ਦਿੱਤਾ। ਧਰਤੀ ਦਾ ਕਾਰੋਬਾਰ ਹੀ ਰਤਨਾਂ ਤੋਂ ਬਿਨਾਂ ਨਾ ਚੱਲੇ। ਗੱਲਾਂ ਇਹ ਮਿਥਿਹਾਸਿਕ ਨੇ, ਮਿਥੀਆਂ ਹੋਈਆਂ ਨੇ, ਮੰਨੀਆਂ ਹੋਈਆਂ ਨੇ, ਇਹਨਾਂ 'ਚ ਸੱਚਾਈ ਕੋਈ ਨਹੀਂ ਹੈਗੀ ਕਿ ਪਰਮਾਤਮਾ ਨੇ ਕੁਝ ਬਣਾਇਆ ਹੋਵੇ ਤੇ ਕਿਸੇ ਦੀ ਕੀ ਤਾਕਤ ਹੈ ਵੀ ਉਹਨੂੰ ਖਤਮ ਕਰ ਦੇਵੇ। ਇਹ ਅਸੀਂ ਪਰਮਾਤਮਾ ਨਾਲੋਂ ਇਹਨਾਂ ਲੋਕਾਂ ਨੂੰ ਵੱਡਿਆਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਦੇ ਨਾਲ ਜੁੜਦੇ ਜਾਈਏ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਕਹਿੰਦੇ ਸੰਸਾਰੀ ਲੋਕ ਦੇਵੀ ਦੇਵਤੇ ਇਕੱਠੇ ਹੋਏ ਕਿ ਸੰਸਾਰ ਤੋਂ ਰਤਨੀ ਸਾਰੇ ਨਾਸ ਹੋ ਗਏ ਨੇ ਤੇ ਹੁਣ ਕੀ ਕਰੀਏ, ਸੰਸਾਰ ਦਾ ਕਾਰਜਾ ਕਿਵੇਂ ਚੱਲੇਗਾ, ਭਗਵਾਨ ਦੇ ਕੋਲ ਗਏ। ਕਹਿੰਦੇ ਉਹਨਾਂ ਨੇ ਆਖਿਆ ਸਮੁੰਦਰ ਰਿੜਕ ਹੋਇਆ, ਸਮੁੰਦਰ ਦੇ ਵਿੱਚੋਂ ਦੁਬਾਰਾ ਰਤਨ ਕੱਢ ਲਵੋ। ਸਮੁੰਦਰ ਰਿੜਕਿਆ ਗਿਆ, ਇੱਕ ਪਰਬਤ ਸੀ ਉਹਨੂੰ ਮਧਾਣੀ ਬਣਾਇਆ ਗਿਆ, ਭੈਣਾਂ ਵਾਂਗੂ ਜਿਹੜੀਆਂ ਭੈਣਾਂ ਜਿਸ ਤਰ੍ਹਾਂ ਦੁੱਧ ਰਿੜਕਦੀਆਂ ਨੇ, ਉਹਦੇ ਵਿੱਚ ਨੇਤਰਾ ਪਾਉਣਾ ਸੀ ਤੇ ਉਹਦੇ ਸ਼ੇਸ਼ ਨਾਗ ਦਾ ਨੇਤਰਾ ਪਾਇਆ ਗਿਆ ਉਹ ਰੱਸੀ ਨੂੰ, ਉਹਨੂੰ ਖਿੱਚਣ ਦੀ ਆਈ ਜਦੋਂ ਗੱਲ ਤੇ ਫਿਰ ਕਹਿੰਦੇ ਇੱਕ ਬੰਨੇ ਰਾਕਸ਼ ਲੱਗੇ, ਇੱਕ ਬੰਨੇ ਦੇਵਤੇ ਲੱਗੇ, ਖਿੱਚਿਆ। ਪਹਿਲਾਂ ਦੇ ਕਹਿੰਦੇ ਉਹ ਜਿਹੜਾ ਸੀ ਨਾ ਪਰਬਤ ਥਾਂ ਧੱਸਦਾ ਜਾਵੇ, ਜਿੱਥੋਂ ਇਹ ਗੱਲਾਂ ਮਿਥਿਹਾਸਕ ਲੱਗਦੀਆਂ ਨੇ। ਕਹਿੰਦੇ ਫਿਰ ਕਸ਼ੂ ਕੰਮ ਇਹਦਾ ਰੂਪ ਧਾਰਨ ਕੀਤਾ, ਵਿਸ਼ਨੂੰ ਨੇ ਤੇ ਖੂਬ ਰਗੜੇ ਉਹਨਾਂ ਦੀ ਪਿੱਠ ਤੇ ਲੱਗੇ, ਉਹ ਥੱਲੇ ਖਲੋਤੇ ਤੇ ਮਧਾਣੀ ਟਿਕੀ। ਪਰ ਉਹ ਵਿਸ਼ਨੂੰ ਭਗਵਾਨ ਜੀ ਕਿੱਥੇ ਖਲੋਤੇ, ਕਸ਼ੂ ਕੰਮਾਂ ਬਣ ਕੇ ਇਹਦੇ ਬਾਰੇ ਕੋਈ ਨਹੀਂ ਕੋਈ ਦੱਸ ਸਕਦਾ। ਕਹਿੰਦੇ ਉਹਨਾਂ ਨੇ ਜਦੋਂ ਰਿੜਕਿਆ ਉਹਦੇ ਵਿੱਚੋਂ 14 ਰਤਨ ਨਿਕਲੇ, ਇੱਕ ਲਕਸ਼ਮੀ ਨਿਕਲੀ, ਇੱਕ ਕਲਪ ਬ੍ਰਿਸ਼ ਨਿਕਲਿਆ, ਇੱਕ ਕਾਮ ਧੇਨ ਗਊ ਨਿਕਲੀ, ਸ਼ਰਾਬ ਨਿਕਲੀ, ਅੰਮ੍ਰਿਤ ਨਿਕਲਿਆ, ਯਾਰ ਨਿਕਲਿਆ, ਘੋੜਾ ਨਿਕਲਿਆ, ਹਾਥੀ ਨਿਕਲਿਆ, ਸੰਖ ਨਿਕਲਿਆ, ਧਨੁਸ਼ ਨਿਕਲਿਆ, ਧਨੰਤਰ ਰੈਦ ਨਿਕਲਿਆ। ਇਸ ਪ੍ਰਕਾਰ ਦੇ ਨਾਲ 14 ਜਿਹੜੇ ਸੀ ਨਾ ਪਦਾਰਥ ਉਹਦੇ ਵਿੱਚੋਂ ਨਿਕਲੇ, ਇਹਨਾਂ ਨੂੰ ਵੰਡ ਵੰਡ ਲਿਆ ਗਿਆ। ਗੁਰਬਾਣੀ ਦੇ ਵਿੱਚ ਇਹ ਅੰਮ੍ਰਿਤ ਮਥਣ ਦੀ ਗੱਲ ਜਿਹੜੀ ਹੈ ਨਾ, ਬਾਬਾ ਬਲਵੰਡ ਸਤਾਈ ਨੇ ਇਸ ਤਰ੍ਹਾਂ ਲਿਖੀ, ਕਹਿੰਦੇ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਿਓ ਕੀਤੋਣ ਚਾਨਾਣ। ਕਹਿੰਦੇ ਸਾਡੇ ਵਾਸਤੇ ਗੁਰਮੁਖ ਪਿਆਰੇ ਉਹ ਸਮੁੰਦਰ ਜਿਹੜਾ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪਾਂ ਆਪਣੀ ਸੁਰਤੀ ਦੇ ਨਾਲ ਇਸ ਸਮੁੰਦਰ ਨੂੰ ਰਿੜਕਣਾ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ। ਇਹਦੇ ਵਿੱਚੋਂ ਰਤਨ ਨਿਕਲਦੇ ਨੇ 14, ਦਇਆ ਨਿਕਲੇਗੀ, ਧਰਮ ਨਿਕਲੇਗਾ, ਸਤ ਨਿਕਲੇਗਾ, ਸੰਤੋਖ ਨਿਕਲੇਗਾ, ਖਿਮਾ ਨਿਕਲੇਗੀ, ਧੀਰਜ ਨਿਕਲੇਗਾ, ਸ਼ੁਭ ਗੁਣੇ ਦੇ ਵਿੱਚੋਂ ਨਿਕਲਣਗੇ 14 ਰਤਨ। ਉਹਨਾਂ 14 ਰਤਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਵਰਤਣਾ ਆ ਤੇ ਸਤਿਗੁਰਾਂ ਨੇ ਸਾਨੂੰ ਦੱਸਿਆ ਆ ਆਪੇ ਸਤਿਗੁਰ ਸਮੁੰਦਰ, ਸਤਿਗੁਰੂ ਹੀ ਉਹ ਸਮੁੰਦਰ ਸੀ ਮਾਥਾ ਹਾ। ਆਪਾਂ ਸਾਰੇ ਸਿੱਖਾਂ ਨੇ ਇਸ ਸਮੁੰਦਰ ਨੂੰ ਰਿੜਕਣਾ ਆ, ਪਰ ਸਾਡੀ ਬਦਕਿਸਮਤੀ ਅਸੀਂ ਹੋਰਨਾਂ ਨੂੰ ਰਿੜਕਦੇ ਫਿਰਦੇ ਹਾਂ, ਕਦੀ ਕਿਸੇ ਡੇਰੇ, ਕਦੀ ਕਿਸੇ ਡੇਰੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ। ਸਤਿਗੁਰੂ ਦੇ ਇਸ ਬਾਣੀ ਰੂਪੀ ਸਮੁੰਦਰ ਦੇ ਨਾਲ ਅਸੀਂ ਸਾਂਝ ਬਹੁਤ ਘੱਟ ਪਾਈ ਹੈ ਤੇ ਗੁਰਮੁਖ ਪਿਆਰਿਓ ਆਪਾਂ ਬਾਣੀ ਨੂੰ ਪੜ੍ਹਨਾ ਆ, ਇਸ ਸਮੁੰਦਰ ਦੇ ਵਿੱਚ ਟੁੱਬੀਆਂ ਮਾਰ ਮਾਰ ਕੇ ਰਤਨ ਕੱਢਣੇ ਨੇ, ਕੀਮਤੀ ਕੀਮਤੀ ਰਤਨ ਇਹਦੇ ਵਿੱਚ ਨੇ ਤੇ ਜਿਹੜਾ ਇਹਦੇ ਵਿੱਚ ਟੁੱਬੀਆਂ ਮਾਰੇਗਾ ਉਹਨੂੰ ਤੇ ਰਤਨ ਨਿਕਲਣਗੇ। ਤੇ ਜੇ ਅਸੀਂ ਮੰਦਰ ਦੀ ਮੂਰਤੀ ਵਾਂਗੂ ਇਹ ਸਮਝ ਛੱਡਿਆ ਤੇ ਫਿਰ ਸਾਨੂੰ ਕੁਝ ਵੀ ਨਹੀਂ ਜਾਂ ਪ੍ਰਾਪਤ ਹੋਏਗਾ। ਸਾਡਾ ਜਿਹੜਾ ਜੀਵਨ ਆ ਨਾ ਉਹ ਬਿਲਕੁਲ ਪੱਥਰ ਦੀ ਪੂਜਾ ਵਰਗਾ ਬਣਦਾ ਜਾਂਦਾ ਆ। ਇੱਕ ਦਿਨ ਇੱਕ ਹਿੰਦੂ ਵੀਰ ਕਹਿ ਰਿਹਾ ਸੀ, ਕਹਿੰਦਾ ਕਿ ਸਿੱਖ ਵੀ ਮੂਰਤੀ ਪੂਜਕ ਹੋ ਗਏ ਨੇ ਪਰ ਘਟੀਆ ਕਿਸਮ ਦੇ ਨੇ। ਪੁੱਛਣ ਤੇ ਉਹ ਕਹਿੰਦਾ ਵੀ ਸਾਡੇ ਮੰਦਰ 'ਚ ਜਾਈਏ ਅਸੀਂ ਪ੍ਰਸ਼ਾਦ ਕਰਵਾਉਂਦੇ ਹਾਂ, ਭੋਗ ਲਗਾਉਂਦੇ ਹਾਂ ਤੇ ਬਾਹਰ ਆ ਜਾਂਦੇ ਹਾਂ। ਸਿੱਖ ਕੀ ਕਰਦਾ, ਕੜਾਹ ਪ੍ਰਸ਼ਾਦੀ ਦੇ ਲਵਾਉਂਦਾ, ਭੋਗ ਲਵਾਉਂਦਾ, ਪ੍ਰਸ਼ਾਦ ਲੈਂਦਾ ਤੇ ਬਾਹਰ ਆ ਜਾਂਦਾ ਆ। ਇਹ ਵੀ ਮੂਰਤੀ ਇੱਕ ਹਿਸਾਬ ਦੀ ਮੂਰਤੀ ਪੂਜਾ ਹੋ ਗਈ ਨਮਸਕਾਰ ਕਰਕੇ। ਉਹਨਾਂ ਕਿਹਾ ਘਟੀਆ ਕਿਸਮ ਦੇ ਕਿਉਂ ਆ? ਕਹਿੰਦਾ ਘਟੀਆ ਕਿਸਮ ਦੇ ਇਸ ਕਰਕੇ ਕਿ ਜੇ ਅਸੀਂ ਆਪਣੀ ਮੂਰਤੀ ਦੇ ਨਾਲ ਸਿਰ ਮਾਰੀਏ ਤੇ ਸਾਨੂੰ ਪਤਾ ਸਿਰ ਪਾੜ ਜਾਣਾ ਆ, ਮੂਰਤੀ ਖਾਲੀ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਪਰ ਗੁਰੂ ਕੇ ਸਿੱਖ ਤੂੰ ਕਦੀ ਇਸ ਮੂਰਤੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿਰ ਖਵਾਇਆ ਹੀ ਕਿ ਕਦੀ ਇਹਦੀ ਵਿਚਾਰ ਕੀਤੀ ਬਾਣੀ ਦੀ ਕੀ ਹੋ ਰਹੀ ਹੈ, ਇਹਦੇ ਵਿੱਚੋਂ ਕੀ ਤੈਨੂੰ ਮਿਲ ਰਿਹਾ ਆ, ਕਿਹੋ ਕਿਹੋ ਜਿਹੇ ਰਤਨ ਨੇ ਇਹਦੇ ਵਿੱਚ, ਕਿਹੋ ਕਿਹੋ ਜਿਹੀਆਂ ਸਿੱਖਿਆਵਾਂ ਨੇ ਇਹਦੇ ਵਿੱਚ, ਤੂੰ ਇਹਨਾਂ ਸਿੱਖਿਆਵਾਂ ਤੋਂ ਉਲਟ ਚੱਲ ਰਿਹਾ ਆ। ਤੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਹੋ ਗਿਆ, ਕਿਤੇ 5-7 ਮਿੰਟ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਜਾਇਆ ਕਰ, ਸੁਣ ਜਾ ਕਰ ਵਿਚਾਰਾਂ। ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਇਹ ਸਮੁੰਦਰ ਆ, ਇਸ ਸਮੁੰਦਰ ਨੂੰ ਰਿੜਕਣ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
ਆਪੇ ਮੱਠ ਮੱਠ ਤੱਤ ਕਢਾਏ,
ਇਹਨੂੰ ਰਿੜਕ ਰਿੜਕ ਕੇ ਗੁਰੂ ਗ੍ਰੰਥ ਸਾਹਿਬ ਰੂਪੀ ਸਮੁੰਦਰ ਨੂੰ ਤੋ ਗੁਰਮੁਖ ਪਿਆਰਿਓ ਤੱਤ ਕਢਾਏ, ਇਹਦੇ ਵਿੱਚੋਂ ਰਤਨ ਨਿਕਲਣਗੇ ਤੱਤ ਨਾਮ ਦਾ, ਇਹਦੇ ਵਿੱਚੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਇਸ ਗੁਰੂ ਦੇ ਵਿੱਚੋਂ ਹੀ ਜਦੋਂ ਇਹਨੂੰ ਰਿੜਕਾਂਗੇ। ਸਹਿਜ ਬਲੋ ਜੈਸੇ ਤੱਤ ਨਾ ਜਾਈ, ਸਹਿਜ ਅਵਸਥਾ ਦੇ ਵਿੱਚ ਜਦੋਂ ਅਸੀਂ ਜਪਜੀਤ ਸਾਹਿਬ ਦੀ ਬਾਣੀ ਪੜ੍ਹੀਏ ਸਾਨੂੰ ਬੜੀਆਂ ਸਿੱਖਿਆਦਾਇਕ ਗੱਲਾਂ ਮਿਲਦੀਆਂ ਨੇ ਜੀ। ਰਹਾਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਲਫ਼ਜ਼ ਆਉਂਦਾ ਹੈ ਹਰ ਸ਼ਬਦ ਦੇ ਵਿੱਚ, ਸਿੰਘ ਸਾਹਿਬ ਵੀ ਇਸ ਗੱਲ ਦੀ ਵਿਚਾਰ ਕਰਦੇ ਹੁੰਦੇ ਕਿ ਰਹਾਓ ਦਾ ਮਤਲਬ ਹੈ ਵੀ ਗੁਰਮੁਖ ਪਿਆਰਿਆ ਇੱਥੇ ਖਲੋ ਜਾ ਤੇ ਵੇਖ, ਇਹ ਜਿਹੜੀਆਂ ਪਹਿਲੀਆਂ ਪੰਕਤੀਆਂ ਲੰਘੀਆਂ ਨੇ ਇਹਨਾਂ ਦੇ ਨਾਲ ਤੇਰਾ ਜੀਵਨ ਮਿਲਦਾ ਆ, ਜੇ ਨਹੀਂ ਮਿਲਦਾ ਤੇ ਫਿਰ ਖਲੋ ਜਾ ਇੱਥੇ ਤੇ ਇਹਨਾਂ ਬਾਣੀ ਦੀਆਂ ਪੰਕਤੀਆਂ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਬਣਾਉਣਾ ਕਰ। ਰਹਾਓ ਦਾ ਭਾਵ ਠਹਿਰਣਾ, ਹਰ ਸ਼ਬਦ ਦੇ ਵਿੱਚ ਰਹਾਓ ਆ ਤੇ ਗੁਰਮੁਖ ਪਿਆਰਿਓ। ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਨਾ ਇਹ ਜਪਜੀਤ ਸਾਹਿਬ ਦੀ ਬਾਣੀ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਰਹਾਓ ਜੇ ਜਪਜੀਤ ਸਾਹਿਬ ਦੀ ਬਾਣੀ ਪੜ੍ਹ ਕੇ ਖਲੋ ਜਾਵੋ, ਜਪਜੀਤ ਸਾਹਿਬ ਵਰਗਾ ਸਾਡਾ ਜੀਵਨ ਬਣਿਆ ਆ, ਜਪਜੀਤ ਸਾਹਿਬ ਵਰਗਾ ਜੀਵਨ ਬਣਾ ਲਿਆ ਤੇ ਬਾਕੀ ਸਾਰੀ ਬਾਣੀ ਸਮਝਣੀ ਬੜੀ ਸਾਡੇ ਵਾਸਤੇ ਸੌਖੀ ਹੋ ਜਾਏਗੀ। ਤੇ ਜੇ ਅਸੀਂ ਜਪਜੀਤ ਸਾਹਿਬ ਦੀ ਬਾਣੀ ਦੇ ਨਾਲ ਹੀ ਨਾ ਚੰਗੀ ਤਰ੍ਹਾਂ ਸਾਂਝ ਪਾ ਸਕੇ, ਜਪਜੀਤ ਸਾਹਿਬ ਦੀ ਬਾਣੀ ਨੂੰ ਹੀ ਨਾ ਚੰਗੀ ਤਰ੍ਹਾਂ ਪੜ੍ਹ ਸਕੇ ਵਿਚਾਰ ਸਕੇ ਤੇ ਫਿਰ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਮਿਲਣਾ ਬੜਾ ਮੁਸ਼ਕਲ ਆ। ਪਹਿਲੀ ਬਾਣੀ ਜਪਜੀਤ ਸਾਹਿਬ ਦੀ, ਸੰਸਾਰ ਦੇ ਹਰ ਪਹਿਲੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਆ। ਹਰ ਪਹਿਲੂ ਜੋ ਜੋ ਵਿਚਾਰਾਂ ਗੁਰੂ ਸਾਹਿਬ ਦੇ ਨਾਲ ਆਈਆਂ ਨਾ 70 ਸਾਲ ਦੀ ਉਮਰ ਦੇ ਵਿੱਚ ਜੋ ਜੋ ਉਹਨਾਂ ਦੇ ਨਾਲ ਵਿਚਾਰਾਂ ਹੋਈਆਂ ਉਹ ਸਾਰੀਆਂ ਉਹਨਾਂ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਕਰ ਦਿੱਤੀਆਂ। ਅਖੀਰਲੇ ਸਮੇਂ ਦੇ ਉੱਤੇ ਧਰਤੀ ਬਾਰੇ ਪੁੱਛਿਆ, ਜੋਗੀਆਂ ਦੇ ਧਰਮ ਬਾਰੇ ਪੁੱਛਿਆ, ਸੁਣਨ ਬਾਰੇ ਪੁੱਛਿਆ, ਮੰਨਣ ਬਾਰੇ ਪੁੱਛਿਆ, ਕਰਨ ਬਾਰੇ ਪੁੱਛਿਆ, ਸਰੀਰ ਦੀ ਰਹਿਤ ਬਾਰੇ ਪੁੱਛਿਆ, ਪਰਮਾਤਮਾ ਬਾਰੇ ਪੁੱਛਿਆ, ਧਰਤੀ ਕਿਹਦੇ ਆਸਰੇ ਖਲੋਤੀ ਉਹਦੇ ਬਾਰੇ ਪੁੱਛਿਆ, ਧਰਤੀਆਂ ਕਿੰਨੀਆਂ ਨੇ ਉਹਦੇ ਬਾਰੇ ਦੱਸਿਆ, ਸੱਚਖੰਡ ਬਾਰੇ ਦੱਸਿਆ, ਕਰਮਖੰਡ ਬਾਰੇ ਦੱਸਿਆ, ਸਾਰਾ ਕੁਝ ਹੀ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਦੱਸ ਦਿੱਤਾ। ਜਪਜੀਤ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਰਹਾਓ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਰਿੜਕ ਗੁਰਮੁਖ ਪਿਆਰਿਆ ਇਸ ਬਾਣੀ ਨੂੰ, ਮੱਥ ਇਹਨੂੰ ਰਿੜਕੇਗਾ। ਤੇ ਭਾਈ ਸਾਹਿਬ ਜੀ ਅੱਗੇ ਗੁਰੂ ਸਾਹਿਬ ਜੀ ਅੱਗੇ ਦੱਸਦੇ ਨੇ
ਜਪ ਨਾਮ ਰਤਨ ਓ ਮਹਾਰਾਮ,
ਇਹ ਰਿੜਕਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੈਨੂੰ ਨਾਮ ਰੂਪੀ ਰਤਨ ਪ੍ਰਾਪਤ ਹੋਣਗੇ, ਬੜੇ ਬੜੇ ਕੀਮਤੀ ਰਤਨ। ਅਸੀਂ ਰਤਨ ਲੱਭਦੇ ਫਿਰਦੇ ਹਾਂ, ਸਾਡੀ ਬਿਰਤੀ ਪਤਾ ਕਿਸ ਤਰ੍ਹਾਂ ਦੀ ਹੈ, ਕਹਿੰਦੇ ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣੀ ਹੰਸਣਾ ਕੋਧਰਾ ਖਾਏ, ਤੇ ਹਿਰਨ ਕਹਿੰਦੇ ਜਿਹੜਾ ਹੰਸ ਸੀ ਨਾ ਇੱਕ ਦਿਨ ਛੱਪੜ ਦੇ ਉਹਨੂੰ ਤੇਹ ਲੱਗੀ ਤੇ ਉਹਨੇ ਵੇਖਿਆ ਥੱਲੇ ਪਾਣੀ ਛੱਪੜ ਸੀ, ਉਹਨੇ ਆਣ ਕੇ ਚੁੰਝ ਭਰੀ ਤੇ ਉਹ ਪਾਣੀ ਉਹਨੂੰ ਨਾ ਬੜਾ ਗੰਧਲਾ ਜਿਹਾ ਲੱਗਿਆ, ਉਹਨੂੰ ਯਾਦ ਆਈ ਮਾਨ ਸਰੋਵਰ ਦੀ ਫੇਰ ਉੱਥੋਂ ਹੀ ਮੋਤੀ ਮਿਲਣੇ ਨੇ ਖਾਣ ਵਾਸਤੇ, ਤੇ ਉਡਣ ਸੇਤੀ ਡੰਜ ਉਹਨੇ ਤਿਆਰੀ ਕੀਤੀ ਉੱਧਰ ਦੇ ਪਾਸੇ ਵੱਲ ਨੂੰ। ਸਿੱਖ ਦਾ ਜੀਵਨ ਹੰਸ ਵਰਗਾ ਗੁਰਮੁਖ ਪਿਆਰਿਓ, ਇਹ ਮਾਨ ਸਰੋਵਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੋਤੀ ਦੇ ਮਿਲਣੇ ਸੀ ਸਾਨੂੰ ਇੱਥੋਂ ਛਕਣ ਵਾਸਤੇ, ਤੇ ਅਸੀਂ ਛੋਟੀਆਂ ਛੋਟੀਆਂ ਛੱਪੜੀਆਂ ਵਾਲੇ ਪਾਸੇ ਵੱਲ ਨੂੰ, ਡੇਰਿਆਂ ਵਾਲੇ ਪਾਸੇ ਵੱਲ ਨੂੰ, ਦੇਹ ਧਾਰੀਆਂ ਵਾਲੇ ਪਾਸੇ ਵੱਲ ਨੂੰ ਅਸੀਂ ਉੱਧਰ ਨੂੰ ਤੁਰੇ ਜਾ ਰਹੇ ਹਾਂ, ਸਿਆਣਿਆਂ ਵੱਲ ਨੂੰ, ਪਖੰਡੀਆਂ ਵੱਲ ਨੂੰ, ਉੱਥੋਂ ਸਾਡੀ ਤ੍ਰਿਪਤੀ ਨਹੀਂ ਜੀ ਹੋਏਗੀ। ਸਾਡੀ ਤ੍ਰਿਪਤੀ ਹੋਏਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੋਂ, ਜਿਸ ਤਰ੍ਹਾਂ ਹੰਸ ਨੇ ਉਹ ਪਾਣੀ ਬਕਬਗਾ ਦੇ ਗੰਧਲਾ ਸਮਝ ਕੇ ਨਾ ਚੁੰਝ ਤੇ ਭਰੀ ਉਹਨੂੰ ਸਵਾਦ ਨਾ ਆਇਆ, ਛੱਡ ਕੇ ਤੁਰ ਗਿਆ ਉਹ। ਆਪਾਂ ਹੰਸ ਬਿਰਤੀ ਵਾਲੇ ਹੋਈਏ, ਛੱਡੀਏ ਦੂਸਰੇ ਤੀਸਰੇ ਸੱਜੇ ਖੱਬਿਆਂ ਵੱਲ ਨੂੰ ਤੇ ਆਈਏ ਇਸ ਮਾਨ ਸਰੋਵਰ ਦੇ ਕੰਢੇ ਦੇ ਉੱਤੇ, ਜਿਸ ਤਰ੍ਹਾਂ ਆਪ ਸਭ ਸੰਗਤਾਂ ਮਾਨ ਸਰੋਵਰ ਦੇ ਕੰਢੇ ਤੇ ਬੈਠੇ ਜੇ। ਇੱਥੇ ਇਹ ਹੀਰੇ ਜਿਹੜੇ ਨੇ ਨਾ ਇਹਦੇ ਵਿੱਚੋਂ ਰਤਨ ਰੂਪੀ ਨਾਮ ਇਹ ਸਾਡੀ ਖੁਰਾਕ ਨੇ, ਇਹ ਖੁਰਾਕ ਦੇ ਨਾਲ ਅਸੀਂ ਜੁੜਨਾ ਕਰੀਏ।
ਸਖੇ ਮਿਲੋ ਮਿਲ ਗੁਣ ਗਾਵਾ,
ਇਹ ਸਤਸੰਗਤ ਰੂਪੀ ਸਹੇਲੀਓ ਆਓ, ਆਪਾਂ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰੀਏ
ਗੁਰਮੁਖ ਨਾਮ ਜਪੋ ਹਰ ਲਾਹ
ਗੁਰਮੁਖ ਨਾਮ ਜਪੋ ਹਰ ਲਾਹ ਗੁਰੂ ਦੁਆਰਾ ਪਰਮਾਤਮਾ ਦਾ ਨਾਮ ਜਿਹੜਾ ਆ ਨਾ ਉਹਨੂੰ ਜਪਣਾ ਕਰੀਏ ਤੇ ਇਹੋ ਹੀ ਲਾਹਾ ਜਿਹੜਾ ਲੈਣਾ ਕਰੀਏ
ਹਰ ਹਰ ਭਗਤ ਦੜੇ ਮਨ ਪਾਏ
ਗੁਰਮੁਖ ਪਿਆਰਿਓ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ ਤੇ ਇੱਕ ਪਰਮਾਤਮਾ ਦੇ ਜਿਹੜੀ ਭਗਤੀ ਸੀ ਨਾ ਪਰਮਾਤਮਾ ਦਾ ਨਾਮ ਜਿਹੜਾ ਸੀ ਸਾਡੇ ਹਿਰਦੇ ਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ
ਹਰ ਹਰ ਨਾਮ ਮਹਾਰਾਮ
ਪਰਮਾਤਮਾ ਹੀ ਜਿਹੜਾ ਆ ਗੁਰਮੁਖ ਪਿਆਰਿਓ ਉਤਸ਼ਾਹਤ ਬਖਸ਼ਦਾ ਆ ਆਪਣਾ ਨਾਮ ਸਿਮਰਨ ਕਰਨ ਵਾਸਤੇ ਗੁਰੂ ਹੀ ਕਿਰਪਾ ਕਰਦਾ ਆ ਤੇ ਪਰਮਾਤਮਾ ਦੇ ਨਾਮ ਨੂੰ ਸਾਡੇ ਹਿਰਦੇ ਦੇ ਵਿੱਚ ਦ੍ਰਿੜ ਕਰਵਾਉਂਦਾ ਆ ਚਾਹ ਪੈਦਾ ਕਰਦਾ ਹੈ
ਆਪੇ ਵੜਦਾਨਾ ਵੜਸਾਲ ਗੁਰਮੁਖ ਪੂੰਜੀ ਨਾਮ ਵਸਾਲ
ਆਪੇ ਵੜ ਦਾਣਾ ਦਾਣਾ ਦਾ ਸਿਆਣਾ ਬੰਦਾ ਆ ਸਿਆਣੇ ਅਖੌਤੀ ਬਹੁਤ ਬਣ ਗਏ ਨੇ ਸੰਸਾਰ ਦੇ ਉੱਤੇ ਖਾਸ ਕਰਕੇ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਵਾਸਤੇ ਅਸੀਂ ਸਿਆਣਿਆਂ ਵੱਲ ਤੁਰੇ ਜਾਂਦੇ ਹਾਂ ਉਹ ਫਿਰ ਉਪਾਅ ਕਰਦਾ ਆ ਸਾਡੇ ਵਾਸਤੇ ਕਈ ਯਾਰਾਂ ਵਿਆਹ ਸ਼ਾਦੀ ਵਾਸਤੇ ਅਸੀਂ ਕਹਿੰਦੇ ਸਾਡੀ ਲੜਕੀ ਮੰਗਲੀਕ ਆ ਉਹ ਉਪਾਅ ਕਰਦਾ ਹੁਣ ਪਰਮਾਤਮਾ ਨੇ ਮੰਗਲੀਕ ਬਣਾ ਕੇ ਘੱਲਿਆ ਤੇ ਕੌਣ ਆ ਉਹਦੀ ਮੰਗਲੀਕ ਨੂੰ ਲਾ ਸਕੇ ਇਹਦਾ ਮਤਲਬ ਅਸੀਂ ਪਰਮਾਤਮਾ ਨੂੰ ਧੋਖਾ ਦੇ ਰਹੇ ਹਾਂ ਉਹਨੂੰ ਪਤਾ ਨਾ ਲੱਗਦਾ ਹੋਏਗਾ ਖੈਰ ਆਪਾਂ ਸਤਿਗੁਰਾਂ ਦੇ ਕੋਲੋਂ ਪੁੱਛਣਾ ਆ ਵੀ ਸੰਸਾਰ ਦੇ ਉੱਤੇ ਜਿਹਨਾਂ ਨੂੰ ਅਸੀਂ ਸਿਆਣੇ ਸਮਝੀ ਬੈਠੇ ਹਾਂ ਇਹਨਾਂ ਦੇ ਵਿੱਚੋਂ ਸਿਆਣਾ ਕਿਹੜਾ ਸਤਿਗੁਰੂ ਜੀ ਤੁਸੀਂ ਹੀ ਦੱਸੋ ਕਹਿੰਦੇ ਸੋਈ ਸਿਆਣਾ ਸੋਈ ਸੁਗੜ ਸੋਈ ਸਿਆਣਾ ਹੁਕਮ ਲੱਗੇ ਜਿਸ ਮਿੱਠਾ ਜੀਓ ਜਿਹਨੂੰ ਗੁਰੂ ਤੇ ਪਰਮਾਤਮਾ ਦਾ ਹੁਕਮ ਬੜਾ ਹੀ ਮਿੱਠਾ ਤੇ ਪਿਆਰਾ ਲੱਗਦਾ ਅਸਲ ਦੇ ਵਿੱਚ ਉਹ ਸਿਆਣਾ ਆ ਬਾਕੀ ਸਾਰੇ ਸਿਆਣੇ ਅਖੌਤੀ ਨੇ ਪਖੰਡੀ ਨੇ ਅਸੀਂ ਸੋ ਧਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਜਿ ਸਿਰਦੇ ਭਗਵੰਤ ਉਹ ਇੱਜ਼ਤਦਾਰ ਉਹ ਸਿਆਣਾ ਪਤਵੰਤ ਇੱਜ਼ਤ ਵਾਲਾ ਧਨਵੰਤ ਧਨਵਾਨ ਕੁਲਵੰਤ ਚੰਗੀ ਕੁਲ ਵਾਲਾ ਜਿਹਦੇ ਹਿਰਦੇ ਦੇ ਵਿੱਚ ਉਹ ਭਗਵੰਤ ਆ ਮੁਕਤੀ ਦੇਣ ਵਾਲਾ ਭਗਵਾਨ ਆ ਉਹ ਸਿਆਣਾ ਜੇ ਗੁਰਮੁਖ ਪਿਆਰਿਓ ਤਾਂ ਸਾਰੇ ਕਹਿੰਦੇ ਉਹ ਪਰਮਾਤਮਾ ਹੀ ਸਭ ਤੋਂ ਵੱਡਾ ਸਿਆਣਾ ਆ ਬਾਕੀ ਕੋਈ ਸਿਆਣਾ ਨਹੀਂ ਜੇ ਹੈਗਾ ਗੁਰਮੁਖ ਪਿਆਰਿਓ ਇਹ ਸਤਿਗੁਰਾਂ ਦੇ ਕੋਲੋਂ ਆਪਾਂ ਪੁੱਛੀਏ ਤੇ ਵਾਰ ਵਾਰ ਸਤਿਗੁਰੂ ਜੀ ਪੁਕਾਰ ਪੁਕਾਰ ਕੇ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ ਕਿ ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੋ ਸ਼ਖਸ ਨੇ ਇਸ ਧਰਤੀ ਦੇ ਉੱਤੇ ਜਿਹੜੇ ਭੁੱਲਦੇ ਨਹੀਂ ਆ ਇੱਕ ਗੁਰੂ ਤੇ ਇੱਕ ਪਰਮਾਤਮਾ ਦੇ ਬਾਕੀ ਸਾਰਾ ਹੀ ਸੰਸਾਰ ਭੁੱਲਣ ਵਾਲਾ ਆ ਜਦੋਂ ਸਾਰੇ ਅਸੀਂ ਭੁੱਲਣ ਵਾਲੇ ਹਾਂ ਫਿਰ ਅਸੀਂ ਆਪਣੇ ਨਾਵਾਂ ਦੇ ਨਾਲ ਕਿਉਂ ਬ੍ਰਹਮ ਗਿਆਨੀ ਲਿਖਵਾਈ ਜਾ ਰਹੇ ਹਾਂ ਜਦਕਿ ਅਸੀਂ ਆਏ ਭੁੱਲਣ ਵਾਲੇ ਹਾਂ ਪਰ ਅਸੀਂ ਕਿਉਂ ਆਪਣੇ ਨਾਵਾਂ ਦੇ ਨਾਲ ਸੰਤ ਲਿਖਵਾਈ ਜਾ ਰਹੇ ਹਾਂ ਤੇ ਅਸੀਂ ਕਿਉਂ ਉਹਨਾਂ ਸੰਤਾਂ ਦੀਆਂ ਤੇ ਬ੍ਰਹਮ ਗਿਆਨੀਆਂ ਦੀਆਂ ਸੋਹਾਂ ਕਸਮਾਂ ਦੇਈ ਜਾ ਰਹੇ ਹਾਂ ਕਿ ਸਾਡਾ ਬਾਬਾ ਭੁੱਲਦਾ ਨਹੀਂ ਜੇ ਸਾਡਾ ਬ੍ਰਹਮ ਗਿਆਨੀ ਸੰਤ ਜਿਹੜਾ ਇਹ ਨਹੀਂ ਭੁੱਲਦਾ ਗੁਰੂ ਸਾਹਿਬ ਕਹਿ ਰਹੇ ਵੀ ਸਾਰਾ ਹੀ ਸੰਸਾਰ ਸਾਰਾ ਜਗਤ ਹੀ ਭੁੱਲਣ ਵਾਲਾ ਆ ਇੱਕ ਗੁਰੂ ਨਹੀਂ ਭੁੱਲਦਾ ਇੱਕ ਪਰਮਾਤਮਾ ਨਹੀਂ ਭੁੱਲਦਾ ਤੇ ਸਾਨੂੰ ਇਹ ਪਖੰਡ ਜਿਹੜੇ ਨੇ ਨਾ ਨਾਵਾਂ ਦੇ ਨਾਲ ਵੱਡੀਆਂ ਵੱਡੀਆਂ ਡਿਗਰੀਆਂ ਜਿਹੜੀਆਂ ਨੇ ਗੁਰਮਤ ਮਾਰਤਾਂ ਦੇ ਇਤਿਹਾਸਕ ਵਰਗੀਆਂ ਇਹ ਲਾ ਦੇਣੀਆਂ ਚਾਹੀਦੀਆਂ ਨਿਮਰਤਾ ਦਾ ਪ੍ਰਤੀਕ ਹੋਣਾ ਚਾਹੀਦਾ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿ ਰਹੇ ਨੇ ਆਪੇ ਵੜ ਦਾਣਾ ਵੜ ਸ਼ਾਹ ਸਭ ਤੋਂ ਵੱਡਾ ਸ਼ਾਹੂਕਾਰ ਵੀ ਪਰਮਾਤਮਾ ਆ ਕੋਈ ਟਾਟਾ ਬਿਰਲਾ ਨਹੀਂ ਜੇ ਕੋਈ ਹੋਰ ਦੁਨੀਆਂ ਦਾ ਵੱਡਾ ਅਮੀਰ ਨਹੀਂ ਜੇ 10 ਫੈਕਟਰੀਆਂ ਹੋਣਗੀਆਂ 100 ਫੈਕਟਰੀਆਂ ਹੋਣਗੀਆਂ 500 ਫੈਕਟਰੀਆਂ ਹੋਣਗੀਆਂ ਇਸ ਧਰਤੀ ਉੱਤੇ ਹਰ ਕੋਨੇ ਦੇ ਵਿੱਚ ਫੈਕਟਰੀ ਹੋਊਗੀ ਉਹਦੀ ਪਰ ਫਿਰ ਵੀ ਉਹ ਏਡਾ ਵੱਡਾ ਸ਼ਾਹੂਕਾਰ ਨਹੀਂ ਕਿਉਂਕਿ ਪਰਮਾਤਮਾ ਨੇ ਤਾਂ ਪਤਾ ਹੀ ਨਹੀਂ ਕਿੰਨੀਆਂ ਧਰਤੀਆਂ ਬਣਾਈਆਂ ਨੇ ਤੇ ਕਿੰਨੀਆਂ ਧਰਤੀਆਂ ਨੂੰ ਸਾਂਭ ਰਿਹਾ ਆ ਚਲਾ ਰਿਹਾ ਆ ਉਹਦੇ ਤੋਂ ਵੱਡਾ ਕਿਹੜਾ ਸ਼ਾਹੂਕਾਰ ਆ ਸਾਰੇ ਕਹਿੰਦੇ ਸਭ ਤੋਂ ਵੱਡਾ ਸਿਆਣਾ ਵੀ ਉਹ ਸ਼ਾਹੂਕਾਰ ਵੀ ਉਹ ਹੈ
ਗੁਰਮੁਖ ਪੂੰਜ ਨਾਮ ਵਸਾਲ
ਗੁਰਮੁਖ ਪਿਆਰਿਓ ਇਸ ਸ਼ਾਹੂਕਾਰ ਦੇ ਕੋਲੋਂ ਜੇ ਅਸੀਂ ਸੌਦਾ ਲੈਣਾ ਆ ਨਾ ਤੇ ਆਹ ਜਿਹੜੀ ਮਾਇਆ ਜਿਹੜੀ ਆ ਨਾ ਜਿਹੜੀ ਆਪਾਂ ਬੋਝਾਂ ਦੇ ਵਿੱਚ ਪਾਈ ਫਿਰਦੇ ਇਸ ਮਾਇਆ ਦੇ ਨਾਲ ਇਹ ਸੌਦਾ ਨਹੀਂ ਜੇ ਮਿਲਣਾ ਸਾਨੂੰ ਜੇ ਅਸੀਂ ਆਖੀਏ 500 ਖਰਚ ਲਈਏ 1000 ਖਰਚ ਲਈਏ 1200 ਖਰਚ ਲਈਏ 1,00,000 ਵੀ ਖਰਚ ਲਈਏ ਸ਼ਰਤ ਸਤਿਗੁਰਾਂ ਨੇ ਰੱਖੀ ਆ ਠੀਕ ਆ ਮਾਇਆ ਗੁਜ਼ਾਰੇ ਵਾਸਤੇ ਤੈਨੂੰ ਦਿੱਤੀ ਆ ਤੇ ਆਪਣਾ ਦਸਵੰਧ ਚੰਗੇ ਪਾਸੇ ਤੂੰ ਲਗਾਉਣਾ ਆ ਪਰ ਸਾਹਿਬ ਕਹਿੰਦੇ ਗੁਰਮੁਖ ਪੂੰਜੀ ਨਾਮ ਵਿਸਾਹਾ, ਗੁਰਮੁਖਾ ਗੁਰੂ ਦੇ ਕੋਲੋਂ ਉਪਦੇਸ਼ ਲੈ ਤੇ ਸ਼ਰਧਾ ਦੀ ਭੇਟਾ ਦੇ, ਸ਼ਰਧਾ ਦੀ ਭੇਟਾ ਦੇ ਨਾਲ ਇਹ ਸੌਦਾ ਤੈਨੂੰ ਗੁਰੂ ਘਰੋਂ ਮਿਲਣਾ ਏ, ਸਿਰਫ ਸ਼ਰਧਾ ਚਾਹੀਦੀ ਤੇਰੇ ਵਿੱਚ। ਤੇ ਜਿਹੜਾ ਸ਼ਰਧਾ ਦੇ ਨਾਲ ਇਸ ਪੂੰਜੀ ਨੂੰ ਖਰੀਦ ਲੈਂਦਾ ਹੈ,
ਹਰ ਹਰ ਦਾਤ ਕਰੋ ਪ੍ਰਭ ਪਾਵੇ, ਗੁਣ ਨਾਨਕ ਨਾਮ ਉਮਾਰਾਮਾ।
ਉਹ ਪਰਮਾਤਮਾ ਸ਼ਰਧਾ ਲੈ ਕੇ ਹਰ ਹਰ ਦਾਤ ਆਪਣੀਆਂ ਦਾਤਾਂ ਜਿਹੜੀਆਂ ਨੇ ਦਿੰਦਾ ਆ ਸ਼ਰਧਾ ਦੇ ਨਾਲ। ਵੱਟਾ ਸੱਟਾ ਹੁੰਦਾ ਹੈ ਨਾ ਗੁਰਮੁਖ ਪਿਆਰਿਓ, ਅਸੀਂ ਕੁਝ ਪੱਲਿਓਂ ਦਈਏ ਤੇ ਕਿਸੇ ਦੇ ਕੋਲੋਂ ਕੁਝ ਲਈਏ, ਜੇ ਅਸੀਂ ਪੱਲਿਓਂ ਨਾ ਕੁਝ ਦੇਵਾਂਗੇ ਤੇ ਕਿਸੇ ਦੇ ਕੋਲੋਂ ਕੀ ਲੈ ਲਵਾਂਗੇ। ਸਤਿਗੁਰਾਂ ਨੇ ਤੇ ਕਹਿ ਦਿੱਤਾ ਆਪ ਗਵਾਈਏ ਤਾਂ ਸ਼ਹੁ ਪਾਈਏ, ਆਪਾਂ ਗਵਾਓਗੇ ਤੇ ਪਰਮਾਤਮਾ ਮਿਲਣਾ ਆ। ਤੇ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਗੁਰੂ ਦੇ ਕੋਲੋਂ ਆਣ ਕੇ ਵਪਾਰ ਕੀਤਾ ਆ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ, ਪ੍ਰਭ ਭਾਵੇ ਉਹ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਨਾਨਕ ਨਾਮ ਉਮਾਹਾ ਰਾਮ। ਤੇ ਉਹ ਸਤਿਗੁਰੂ ਕਿਰਪਾ ਕਰਦਾ ਆ ਪਰਮਾਤਮਾ ਦੇ ਨਾਮ ਸਿਮਰਨ ਕਰਨ ਦਾ ਜਿਹੜਾ ਚਾਹ ਤੇ ਉਤਸ਼ਾਹ ਆ ਉਹ ਮਨੁੱਖ ਦੇ ਹਿਰਦੇ ਦੇ ਵਿੱਚ ਭਰ ਦਿੰਦਾ ਆ। ਗੁਰਮੁਖ ਪਿਆਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਜੀ, ਹਾਰਦਿਕ ਤੌਰ ਤੇ ਧੰਨਵਾਦ।
ਆਪੇ ਗੁਰਮੁਖ ਪੂੰਜੀ ਨਾਮ ਹਰ ਹਰ ਦਾਤ ਕਰੋ ਪ੍ਰਭ ਪਾਵੇ, ਗੁਣ ਨਾਨਕ ਨਾਮ ਉਮਾਰਾਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।